ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੈ ਕੋਈ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ।
ਧਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਮਿਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅਤੇ ਅੰਮ੍ਰਿਤ ਸਰੋਵਰ ਦੇ ਪਾਵਨ ਦਰਸ਼ਨ ਅਤੇ ਇਸ਼ਨਾਨ ਕਰਨ ਦਾ ਸੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਹਿੰਦੂ ਧਰਮ ਦੇ ਵਿੱਚ ਜਿਸ ਨੂੰ ਸਨਾਤਨ ਮਤ ਕਿਹਾ ਜਾਂਦਾ ਹੈ 68 ਤੀਰਥਾਂ ਦੀ ਬਹੁਤ ਵੱਡੀ ਮਹਾਨਤਾ ਮੰਨੀ ਹੈ ਉਹਨਾਂ ਨੇ। ਇਸਲਾਮ ਧਰਮ ਦੇ ਅੰਦਰ ਉਹਨਾਂ ਦੇ ਵੀ ਪਾਕ ਪਵਿੱਤਰ ਸਥਾਨ ਹਨ ਮੱਕਾ ਕਾਬਾ ਆਦਿਕ, ਉਹਨਾਂ ਦੀ ਵੀ ਬੜੀ ਵੱਡੀ ਮਹਿਮਾ ਉਹਨਾਂ ਦੇ ਧਰਮ ਵਿੱਚ ਮੰਨੀ ਗਈ ਹੈ। ਈਸਾਈ ਧਰਮ ਦੇ ਅੰਦਰ ਵੀ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਬਹੁਤ ਵੱਡੀ ਮਹਿਮਾ ਕੀਤੀ ਗਈ ਹੈ। ਹੋਰ ਵੀ ਜਿੰਨੇ ਧਰਮ ਹੈ ਉਹਨਾਂ ਧਰਮਾਂ ਦੇ ਅੰਦਰ ਹਰ ਧਰਮ ਦੇ ਅਨੁਯਾਈਆਂ ਨੇ ਆਪਣੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਦਾ ਬਹੁਤ ਵੱਡਾ ਵਿਖਿਆਨ ਕੀਤਾ ਹੈ। ਪਰ ਸ੍ਰਿਸ਼ਟੀ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਐਸਾ ਗੁਰ ਤੀਰਥ ਪਵਿੱਤਰ ਸਥਾਨ ਹੈ, ਸਿੱਖ ਪੰਥ ਦਾ ਕੇਂਦਰੀ ਮੁੱਖ ਸਥਾਨ ਹੈ, ਜਿਸ ਦੀ ਮਹਿਮਾ ਸਾਰੇ ਧਰਮਾਂ ਦੇ ਵਿੱਚੋਂ ਵਿਲੱਖਣ ਅਤੇ ਉੱਚੀ ਸਰਵੋਪਰੀ ਹੈ। ਕਿਉਂਕਿ ਜਿਸ ਸਥਾਨ ਉੱਤੇ ਹਰ ਧਰਮ ਦਾ ਹੀ ਬਹੁਤ ਵੱਡਾ ਸਨਮਾਨ ਹੈ, ਹਰ ਜਾਤ ਪਾਤ ਮਜ਼ਹਬ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਹੋ ਦੀ ਏਕਤਾ ਤੁਹਾਨੂੰ ਕਿਸੇ ਹੋਰ ਧਰਮ ਦੇ ਵਿੱਚ ਨਜ਼ਰ ਨਹੀਂ ਆਏਗੀ, ਜੈਸੀ ਏਕਤਾ ਧੰਨ ਗੁਰੂ ਰਾਮਦਾਸ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਗੁਰ ਤੀਰਥ ਉੱਤੇ ਬਖਸ਼ਿਸ਼ ਕੀਤੀ ਹੈ। ਜਿੱਥੇ ਇਸ ਮਹਾਨ ਪਵਿੱਤਰ ਸਥਾਨ ਦੀ ਬਹੁਤ ਵੱਡੀ ਮਹਿਮਾ ਹੈ, ਉੱਥੇ ਇਸ ਅਸਥਾਨ ਦੇ ਕੇਵਲ ਦਰਸ਼ਨ ਕਰਨ ਮਾਤਰ ਦੇ ਨਾਲ ਹੀ ਜੀਵ ਦੇ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਆ ਉਹ ਨਿਵਰਤ ਹੋ ਜਾਂਦੇ ਆ। ਅੰਮ੍ਰਿਤਸਰ ਸਤਿਗੁਰ ਸਤਵਾਦੀ ਦਿੱਤਨਾਤਾ ਕਈਆ ਹੰਸ ਹੋ ਹੈ, ਪ੍ਰਤੱਖ ਕਾਂ ਵੀ ਇਸ਼ਨਾਨ ਕਰਕੇ ਦੁਖਭੰਜਨੀ ਬੇਰ ਸਾਹਿਬ ਵਾਲੇ ਸਥਾਨ ਤੇ ਹੰਸ ਬਣ ਗਏ। ਅਗਿਆਨੀ ਪਾਪੀ ਮਨੁੱਖ ਜੋ ਕਾਵਾਂ ਦੀ ਤਰ੍ਹਾਂ ਹਨ ਉਹ ਵੀ ਜਦੋਂ ਆ ਕੇ ਦਰਸ਼ਨ ਕਰਦੇ ਆ ਇਸ਼ਨਾਨ ਕਰਦੇ ਆ ਉਹ ਵੀ ਸਾਧ ਸੰਗਤੀ ਦੇਵਤਿਆਂ ਦੇ ਤੁਲ ਹੰਸਾਂ ਵਰਗਾ ਉਹਨਾਂ ਦਾ ਜੀਵਨ ਬਣ ਜਾਂਦਾ ਹੈ। ਐਸੀ ਮਹਾਨ ਮਹਿਮਾ ਹੈ ਇਸ ਗੁਰ ਤੀਰਥ ਦੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ, ਡਿੱਠੇ ਸਭੇ ਥਾਵ ਨਹੀਂ ਤੁਦ ਜੇ ਹੈ ਵੱਧੋ ਹੋ ਪੁਰਖ ਵਧਾਤੇ ਤਾਂ ਤੂੰ ਸੋ ਹੋਇਆ। ਸੋ ਸਤ ਸੰਗਤ ਜੀ ਐਸੇ ਮਹਾਨ ਅਸਥਾਨ ਤੇ ਭਾਗਾਂ ਵਾਲੇ ਜੀਵ ਆ ਕੇ ਦਰਸ਼ਨ ਕਰਦੇ ਹੈ। और धन सतगुरु श्री गुरु अर्जन देव साहिब जी का जो परम पवित्र इतिहासक स्थान गुरद्वारा मंजी साहिब है, इस स्थान में गुरु का बाग भी कहा जाता है। गुर इतिहास के अंदर इतने पहला सारे बड़ा सुंदर बाग और बगीचा लग्या होया करता सी सतगुरु जी के समय, और गरीब नवाज जी बाग के अंदर ही दीवान सजाया करते सन। हुण भी मंजी साहब और लंगर हाल के विचकार वह बाग की निशानी यादगार के रूप में संभाल के रखी हुई है। इस स्थान से सतगुरु जी ने आप दीवान सजाने की आग्ञा की हुई हुई है, इस करके हरिमंदर साहब जी तो जो रोजाना अमृत वेले श्री मुखवाक बख्शिश होंगे हैं, जां श्री गुरु ग्रंथ साहिब जी की जो लड़ीवार कथा होंगी है, जां गुर इतिहास की जो कथा होंगी है, ये सारा दीवान के अंदर मंडी साहिब दीवान हाल के अंदर गुरबाणी की कथा गुर इतिहास की कथा संगतां नूं सरवण करवाई जाती है। आप संगतां बड़ी श्रद्धा भावना ते एकाग्रता दे नाल सत्संगत दे विच जुड़ के मनुखा जीवन दीआं घड़ियां दा सोभ समा सुभागा बना के सफला कर रहे हो। अज साध संगत जी नौवें गुरदेव धन सतगुरु श्री गुरु तेग बहादुर साहिब सच्चे पातशाह जी का पावन गुरता गद्दी गुरपुरब है, और अठवें गुरदेव धन सतगुरु श्री गुरु हरकृष्ण साहिब सच्चे पातशाह महाराज जी का पावन ज्योति जोत समाउण का गुरपुरब है। गुरु घर के अंदर दसां पातशाहियों के पावन गुरपुरब अवतार गुरपुरब गुरता गद्दी मशीनी गुरपुरब ज्योति जोत समाउण के गुरपुरब मनाउण दी ये सतगुरु जी के समय तो चली आ रही महान परंपरा अनुसार विशेष तौर पर सचखंड श्री हरिमंदर साहिब जी विखे दस सतगुरु साहबाना के सारे गुरपुरब बड़ी श्रद्धा भावना से उत्साह नाल मनाए जाते हैं। विशेष तौर पर इन्हों गुरपुरबों के उत्ते जलाओ सजते हैं, और गुरबाणी के कीर्तन और दीवान और विशेष तौर पर इन समागमों का विलखण प्रबंध श्रोमणी गुरद्वारा प्रबंधक कमेटी वालों किया जाता है। वैसे तो साध संगत जी हुण एक ऐसी धारना प्रचलित हो गई कि लोग अपने बच्चों के जन्मदिन बहुत मनाउन लग पए है, पर पुरातन गुरसिख अपने घर गुरपुरबों वाले दिन कड़ाह प्रसादी दे करके सतगुरु जी के गुरपुरबों के निमित्त अरदास करया करदे सन, और बच्चों लई सतगुरु जी तो ही अरदास बेनती करके असीस प्राप्त करया करदे सन। अपने बच्चों लई सिक्खी दान मंगना, अपने बच्चों नूं सतगुरु जी नाल जुड़न वास्ते अरदासां करनियां, बाणी नाल जोड़न वास्ते गुरु साहब के चरणों में बेनतियां करनियां कि महाराज साडी संतान गुरबाणी नाल जुड़े, सिक्खी नाल जुड़े, साबत सूरत के साडे बच्चों के परिवारों के विच होण, और साडे बच्चे सिक्खी सिदक निभाउण वाले होण, ये कामना ये अरदास हर माता पिता सतगुरु के चरणों में करता है और करनी भी जरूरी है। अपने बच्चों को सिक्खी नाल जोड़ के रखन लई अपने नितनेम तो बिना अपनी संतान लई भी सिक्खी की दात मंगण वास्ते अरदास करनी चाहिए कि महाराज ਸਾਡੇ ਬੱਚੇ ਬੱਚੀਆਂ ਸਿੱਖੀ ਨਾਲ ਗੁਰੂ ਘਰ ਨਾਲ ਜੁੜੇ ਰਹਿਣ, ਸਿੱਖੀ ਤੋਂ ਕਦੇ ਬੇਮੁੱਖ ਨਾ ਹੋ ਜਾਣ। ਭਾਈ ਚੋਪਾ ਸਿੰਘ ਜੀ ਦਾ ਬੜਾ ਸੁੰਦਰ ਬਚਨ ਹੈ, ਜੇ ਜਿਸ ਘਰ ਦੇ ਵਿੱਚ ਜਿਸ ਸਿੱਖ ਦੇ ਬੱਚੇ ਸਾਬਤ ਸੂਰਤ ਕੇਸ ਰੱਖਦੇ ਹੈ, ਸਿੱਖੀ ਨਾਲ ਜੁੜੇ ਰਹਿੰਦੇ ਹੈ, ਉਸ ਘਰ ਦੇ ਵਿੱਚ ਸਿੱਖੀ ਦਾ ਬਿਰਛ ਜਿਹੜਾ ਹੈ ਹਰਿਆ ਭਰਿਆ ਰਹਿੰਦਾ ਹੈ, ਸਿੱਖੀ ਦੀਆਂ ਸ਼ਾਖਾਵਾਂ ਲਹਿ ਲਹਾਉਂਦੀਆਂ ਹਨ। ਜਿਸ ਘਰ ਦੇ ਵਿੱਚ ਬੱਚੇ ਆਪਣੇ ਕੇਸ ਕਤਲ ਕਰਾ ਦਿੰਦੇ ਹੈ, ਸਿੱਖੀ ਤੋਂ ਮੁਨਕਰ ਹੋ ਜਾਂਦੇ ਹੈ, ਉਸ ਘਰ ਵਿੱਚ ਹੌਲੀ ਹੌਲੀ ਸਿੱਖੀ ਦੀ ਜੜ੍ਹ ਸੁੱਕ ਜਾਂਦੀ ਹੈ। ਇਸ ਕਰਕੇ ਆਪਣੇ ਪਰਿਵਾਰਾਂ ਦੀ ਸਿੱਖੀ ਦੀ ਜੜ੍ਹ ਨੂੰ ਹਰੀ ਰੱਖਣ ਵਾਸਤੇ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜ ਕੇ ਰੱਖਣਾ, ਸਿੱਖੀ ਨਾਲ ਜੋੜ ਕੇ ਰੱਖਣਾ, ਗੁਰੂ ਘਰ ਨਾਲ ਲੈ ਕੇ ਸਤਿਗੁਰੂ ਦੇ ਦਰਸ਼ਨ ਕਰਵਾਉਣੇ, ਇਹ ਹਰ ਸਿੱਖ ਮਾਈ ਭਾਈ ਲਈ ਲਾਜ਼ਮੀ ਹੈ। ਸੋ ਭਾਈ ਬੱਚਿਆਂ ਦੇ ਜਨਮ ਦਿਨ ਮਨਾਉਣੇ ਆ ਤਾਂ ਉਹਨਾਂ ਲਈ ਸਿੱਖੀ ਦੀ ਜਾਂਚ ਨਾ ਕਰੋ, ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ। ਜੇ ਮਹਾਰਾਜ ਨੇ ਸਮਰੱਥਾ ਜ਼ਿਆਦਾ ਦਿੱਤੀ ਹੈ ਫਿਰ ਸੰਗਤ ਦੀ, ਗੁਰੂ ਘਰਾਂ ਦੀ, ਖਾਲਸਾ ਪੰਥ ਦੀ ਯਥਾ ਸ਼ਕਤ ਸੇਵਾ ਕਰੋ। ਆਪਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਜੀ ਦੇ ਅਨੁਪਮ ਕੌਤਕ ਹਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ। ਸਾਧ ਸੰਗਤ ਜੀ ਜਦੋਂ 5 ਸਾਲ ਦੀ ਵਿਰੇਸ, 5 ਸਾਲ ਦੀ ਅਵਸਥਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਹੋਈ ਤਾਂ ਕੀਰਤਪੁਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਸਤਿਗੁਰੂ ਜੀ ਦੇ ਅਸਥਾਨ ਦੇ ਅੱਗੇ ਬੜਾ ਸੁੰਦਰ ਦੀਵਾਨ ਸਜਦਾ ਔਰ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਜ ਸਾਹਿਬ ਦੀ ਦੀਵਾਨ ਵਿੱਚ ਸੰਗਤਾਂ ਨੂੰ ਸਿੰਘਾਸਨ ਉੱਤੇ ਛੱਡ ਕੇ ਦਰਸ਼ਨ ਦੀਦਾਰ ਬਖਸ਼ਿਆ ਕਰਦੇ, ਰਬਾਬੀ ਸਿੱਖ ਕੀਰਤਨ ਕਰਿਆ ਕਰਦੇ। ਰਬਾਬੀ ਸਿੱਖਾਂ ਨੂੰ ਕੀਰਤਨ ਕਰਦਿਆਂ ਵੇਖ ਕੇ ਇੱਕ ਦਿਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਕੀਰਤਨ ਦੀ ਦਾਤ ਬਖਸ਼ੋ। ਸੱਤਵੇਂ ਪਾਤਸ਼ਾਹ ਕਦੇ ਕਦੇ ਸਰੰਦੇ ਨਾਲ ਗੁਰਬਾਣੀ ਦਾ ਸ਼ਬਦ ਆਪਣੇ ਮੁਖਾਰ ਬਿੰਦ ਤੋਂ ਗਾਇਨ ਕਰਦੇ ਤੇ ਮਹਾਰਾਜ ਤੁਸੀਂ ਮੈਨੂੰ ਵੀ ਕੀਰਤਨ ਦੀ ਦਾਤ ਬਖਸ਼ੋ ਤਾਂ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਆਪਣੇ ਹੱਥੀ ਜਦੋਂ ਸਰੰਦਾ 8ਵੇਂ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਪਕੜਾਇਆ, 8ਵੇਂ ਪਾਤਸ਼ਾਹ ਜੀ ਜਦੋਂ ਸਰੰਦੇ ਉੱਤੇ ਗੱਜ ਫੇਰਨ ਲੱਗੇ, ਸਤ ਸੰਗਤ ਜੀ ਆਪ ਜੀ ਨੂੰ ਯਾਦ ਹੋਏਗਾ ਜਦੋਂ ਸੱਤਾ ਬਲਵੰਡ ਧੰਨ ਗੁਰੂ ਅਰਜਨ ਦੇਵ ਜੀ ਨਾਲ ਰੁੱਸ ਗਏ, ਮਾਇਆ ਦੇ ਲੋਹ ਵਿੱਚ ਆ ਕੇ, ਇਤਿਹਾਸ ਬਹੁਤ ਲੰਮਾ ਹੈ, ਸਮਾਂ ਬਹੁਤ ਹੀ ਸੰਖੇਪ ਹੈ, ਉਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਦਿਆਂ ਆਪ ਸਰੰਦੇ ਨਾਲ ਕੀਰਤਨ ਕੀਤਾ ਸੀ ਔਰ ਭਾਈ ਗੁਰਦਾਸ ਜੀ ਨੇ ਡੋਲੀ ਵਜਾਈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੰਦੇ ਨਾਲ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕੀਤਾ ਸੀ। ਫਿਰ ਗੁਰਸਿੱਖਾਂ ਦੇ ਹੱਥ ਵਿੱਚ ਗੁਰਬਾਣੀ ਦੇ ਕੀਰਤਨ ਦੀ ਦਾਤ ਆਈ, ਇਹ ਬਖਸ਼ਿਸ਼ ਹੋਈ। 5ਵੇਂ ਪਾਤਸ਼ਾਹ ਜੀ ਵੀ ਸਰੰਦੇ ਨਾਲ ਆਪ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਇਸ ਕਰਕੇ 8ਵੇਂ ਪਾਤਸ਼ਾਹ ਮਹਾਰਾਜ ਜੀ ਦੇ ਹੱਥਾਂ ਵਿੱਚ ਜਦੋਂ ਸਰੰਦਾ ਦਿੱਤਾ ਗਿਆ, 8ਵੇਂ ਪਾਤਸ਼ਾਹ ਜਦੋਂ ਉੱਤੇ ਗੱਜ ਫੇਰਨ ਲੱਗੇ ਤਾਂ ਸਾਰੇ ਰਾਗ ਆਪਣੇ ਆਪ ਸਫੁਰਨ ਹੋ ਗਏ, ਕਿਉਂਕਿ ਰਾਗਾਂ ਨੂੰ ਰਚਣ ਹਾਰੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ। ਆਪ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ, ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈ ਆ, ਸਤਿਗੁਰੂ ਦੀ ਹਜ਼ੂਰੀ ਵਿੱਚ ਹੀ ਸਾਰੇ ਰਾਗ ਰਾਗਣੀਆਂ ਹਾਜ਼ਰ ਹਨ। ਇਸ ਕਰਕੇ ਮਹਾਰਾਜ ਅੱਠਵੇਂ ਪਾਤਸ਼ਾਹ ਸਰੰਦੇ ਨਾਲ ਸੰਗਤ ਵਿੱਚ ਬੈਠ ਕੇ ਬੜੇ ਪ੍ਰੇਮ ਨਾਲ ਬਹੁਤ ਹੀ ਰਸ ਭਿੰਨਾ ਰਾਗਾਂ ਵਿੱਚ ਗੁਰੂ ਕੀ ਬਾਣੀ ਦਾ ਆਪ ਕੀਰਤਨ ਸੁਣਾਇਆ ਕਰਦੇ ਸਨ। ਔਰ ਬਾਲ ਅਵਸਥਾ ਦੇ ਵਿੱਚ ਆਪਣੇ ਹੱਥੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਗੁਰਬਾਣੀ ਦੀਆਂ ਪੋਥੀਆਂ ਵੀ ਲਿਖਿਆ ਕਰਦੇ ਸਨ। ਅੱਜ ਕੀਰਤਪੁਰ ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੱਥ ਲਿਖਤ ਪੋਥੀ ਹੈ। ਕਈਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਉਹ ਇਹ ਸਮਝਦੇ ਆ ਵੀ ਇਹ ਅੱਠਵੇਂ ਪਾਤਸ਼ਾਹ ਜੀ ਦੀ ਪੋਥੀ ਨਹੀਂ ਪਰ ਸਾਧ ਸੰਗਤ ਦੀ। ਉਹ ਪੋਥੀ ਹਸਤ ਲਿਖਤ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੀ ਹੈ। ਉਹਦੇ ਵਿੱਚ ਪਾਰਸ ਭਾਗ ਵਿੱਚੋਂ ਵੀ ਕੁਝ ਸਾਖੀਆਂ, ਕੁਝ ਗੁਰੂ ਕੇ ਕੌਤਕਾਂ ਦੀਆਂ ਸਾਖੀਆਂ ਆਪ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖੀਆਂ ਔਰ ਬਹੁਤ ਹੀ ਖੁਸ਼ਕਤ ਸੁੰਦਰ ਤੋਂ ਸੁੰਦਰ ਲਿਖਾਈ ਹੈ ਉਸ ਪੋਥੀ ਦੀ। ਔਰ ਕੀਰਤਪੁਰ ਸਾਹਿਬ ਉਹ ਪੋਥੀ ਸੁਭਾਏ ਮਾਨ ਸੰਗਤਾਂ ਬੜੇ ਪ੍ਰੇਮ ਨਾਲ ਦਰਸ਼ਨ ਕਰਦੀਆਂ ਹਨ। ਇਸ ਕਰਕੇ ਸਤਿਗੁਰੂ ਦੀ ਗੁਰਬਾਣੀ ਦੀਆਂ ਪੋਥੀਆਂ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਬਾਲ ਅਵਸਥਾ ਵਿੱਚ ਲਿਖਿਆ ਕਰਦੇ ਸਨ। ਜਿਨ੍ਹਾਂ ਸਤਿਗੁਰਾਂ ਨੇ ਹੱਥੀ ਵੀ ਗੁਰਬਾਣੀ ਲਿਖੀ ਔਰ ਆਪਣੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਵੀ ਕੀਤਾ। ਕਾਬਲ ਦੇ ਇਲਾਕੇ ਵਿੱਚੋਂ ਦੂਰ ਦੁਰਾਡੇ ਕਿਸੇ ਪ੍ਰਦੇਸ਼ ਵਿੱਚੋਂ ਕੋਈ ਸਿੱਖ ਕੀਰਤਪੁਰ ਸਾਹਿਬ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ। ਗੁਰਬਾਣੀ ਦਾ ਕਿੰਨਾ ਪ੍ਰੇਮ ਹਿਰਦੇ ਵਿੱਚ ਭਰਿਆ ਹੋਇਆ ਸੀ ਸੱਚੇ ਪਾਤਸ਼ਾਹ ਜੀ ਦੇ। ਬੜੀ ਸੁੰਦਰ ਇਤਿਹਾਸਕ ਘਟਨਾ ਹੈ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਆਪ ਆਪਣੇ ਜੋਤੀ ਜੋਤ ਸਮਾਉਣ ਤੋਂ ਬਾਅਦ ਤੁਹਾਡੇ ਦੋ ਸਾਹਿਬ ਜਾਂਦੇ ਆ, ਵੱਡਾ ਰਾਮ ਰਾਏ ਹੈ, ਛੋਟੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਹਨ। ਬੜਾ ਹੀ ਸੁੰਦਰ ਦੋਨਾਂ ਦਾ ਸੁੰਦਰ ਰੂਪ ਹੈ, ਮਨ ਖਿੱਚਿਆ ਜਾਂਦਾ ਜਦੋਂ ਇਹਨਾਂ ਦੇ ਦਰਸ਼ਨ ਕਰੀਦੇ ਹੈ, ਪਰ ਮਹਾਰਾਜ ਆਪ ਗੁਰਤਾ ਗੱਦੀ ਕਿਸ ਨੂੰ ਬਖਸ਼ਿਸ਼ ਕਰੋਗੇ? ਉਸ ਵਕਤ ਰਾਮ ਰਾਏ ਦੀ 12-13 ਸਾਲ ਦੀ ਅਵਸਥਾ ਸੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 5 ਸਾਲ ਤੋਂ ਥੋੜ੍ਹਾ ਜਿਹਾ ਉੱਤੇ ਸਨ। ਮਹਾਰਾਜ ਕਹਿਣ ਲੱਗੇ, ਸਿੱਖਾ ਇਹ ਗੁਪਤ ਗੁਰੂ ਕਾ ਕੌਤਕ ਹੁੰਦਾ ਜਦੋਂ ਸਤਿਗੁਰੂ ਜੋਤੀ ਜੋਤ ਸਮਾਉਂਦੇ ਹੈ। ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਜਾਂਦੀ ਹੈ ਔਰ ਇਹ ਪਹਿਲਾਂ ਨਹੀਂ ਦੱਸਿਆ ਜਾਂਦਾ, ਇਹ ਗੁਪਤ ਰੱਖਿਆ ਜਾਂਦਾ ਔਰ ਇਹ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜਿਵੇਂ ਪ੍ਰੇਰਨਾ ਦਿੰਦੇ ਹੈ, ਜਿਨ੍ਹਾਂ ਨੂੰ ਇਹ ਧੁਰ ਦਰਗਾਹੋਂ ਬਖਸ਼ਿਸ਼ ਹੋਈ ਹੈ, ਇਹ ਉਹਨਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਕਹਿਣ ਲੱਗਾ, ਸੱਚੇ ਪਾਤਸ਼ਾਹ ਅਸੀਂ ਪ੍ਰਦੇਸ਼ਾਂ ਵਿੱਚ ਰਹਿਣ ਵਾਲੇ ਹਾਂ, ਮੈਂ ਤਾਂ ਆਪਣੇ ਮਨ ਦੀ ਭਾਵਨਾ ਪਰਪੱਕ ਰੱਖਣ ਵਾਸਤੇ ਕਿ ਮਹਾਰਾਜ ਆਪ ਜੀ ਤੋਂ ਬਾਅਦ ਦਰਸ਼ਨ ਕਰਨ ਕਈ ਵਾਰੀ ਕਈ ਕਈ ਸਾਲ ਨਹੀਂ ਆਇਆ ਜਾਂਦਾ, ਜਿਨ੍ਹਾਂ ਨੂੰ ਵੀ ਆਪ ਗੁਰਤਾ ਗੱਦੀ ਬਖਸ਼ਿਸ਼ ਕਰੋਗੇ ਫਿਰ ਆਪ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅਸੀਂ ਉਹਨਾਂ ਉੱਤੇ ਸ਼ਰਧਾ ਭਾਵਨਾ ਰੱਖਾਂਗੇ। ਸਿੱਖ ਨੇ ਜਦੋਂ ਇਹ ਬੇਨਤੀ ਕੀਤੀ ਤਾਂ ਮਹਾਰਾਜ ਕਹਿੰਦੇ, ਅੰਮ੍ਰਿਤ ਵੇਲੇ ਗੁਰਸਿੱਖਾਂ ਆਈ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਸਿੱਖ ਸਤਿਗੁਰੂ ਜੀ ਦੇ ਫਾਸ ਆਇਆ। ਮਹਾਰਾਜ ਜੀ ਨੇ ਇੱਕ ਸੂਈ ਦਿੱਤੀ, ਕਹਿਣ ਲੱਗੇ ਦੋਨੋਂ ਸਾਹਿਬਜ਼ਾਦੇ ਆਪੋ ਆਪਣੀਆਂ ਕੋਠੜੀਆਂ ਵਿੱਚ ਬੈਠ ਕੇ 5 ਗ੍ਰੰਥੀ ਬਾਣੀ ਦਾ ਨਿਤਨੇਮ ਕਰ ਰਹੇ ਹਨ। ਸਤ ਸੰਗਤ ਜੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ 5 ਵਰੇਸ ਦੀ ਉਮਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਕਰ ਲਿਆ ਸੀ ਔਰ ਬੜੇ ਪ੍ਰੇਮ ਵਿੱਚ ਭਿੱਜ ਕੇ ਸਤਿਗੁਰੂ ਦੀ ਗੁਰਬਾਣੀ ਦਾ ਪਾਠ ਨਿਤਨੇਮ ਕਰਿਆ ਕਰਦੇ ਸਨ। ਮਹਾਰਾਜ ਕਹਿਣ ਲੱਗੇ, ਦੋਨੋਂ ਸਾਹਿਬਜ਼ਾਦਿਆਂ ਦੀਆਂ ਕੋਠੜੀਆਂ ਵਿੱਚ ਜਾਈ, ਕਮਰਿਆਂ ਵਿੱਚ ਜਾਈ, ਡੇੜੀ ਮੰਜੀ ਉੱਤੇ ਪੰਘੂੜੇ ਉੱਤੇ ਬੈਠ ਕੇ ਨਿਤਨੇਮ ਕਰਦੇ ਹੋਣਗੇ, ਉਸ ਪੰਘੂੜੇ ਦੇ ਪਾਵੇ ਵਿੱਚ ਸੂਈ ਖਬੋ ਕੇ ਵੇਖੀ, ਜੇ ਤਾਂ ਸੂਈ ਪਾਵੇ ਦੇ ਵਿੱਚ ਪ੍ਰਵੇਸ਼ ਹੋ ਗਈ, ਭਾਵ ਪਾਵਾ ਵੀ ਮੋਮ ਦੀ ਤਰ੍ਹਾਂ ਬਣ ਗਿਆ, ਨਰਮ ਹੋ ਗਿਆ, ਫਿਰ ਸਮਝ ਲਈ ਕਿ ਜਿਨ੍ਹਾਂ ਦੇ ਉੱਤੇ ਇਹ ਕਿਰਪਾ ਹੋਣੀ ਆ ਉਹ ਗੁਰਬਾਣੀ ਦੇ ਰਸ ਵਿੱਚ ਭਿੱਜ ਕੇ ਇੰਨਾ ਨਿਤਨੇਮ ਪ੍ਰੇਮ ਨਾਲ ਕਰ ਰਹੇ ਹੈ ਕਿ ਜੜ ਲੱਕੜ ਵਸਤੋਂ ਵੀ ਮੋਮ ਬਣ ਗਈ ਹੈ ਢਲ ਕੇ। ਇਸ ਕਰਕੇ ਉਹਨਾਂ ਦੇ ਮੁੱਖ ਤੋਂ ਦਿੱਤਾ ਹੋਇਆ ਉਪਦੇਸ਼ ਸੁਣ ਕੇ ਕਠੋਰ ਪੱਥਰ ਦੀ ਨਿਆਈ ਪਾਪੀ ਮਨੁੱਖ ਵੀ ਤਰ ਜਾਇਆ ਕਰਨਗੇ, ਮੋਮ ਵਰਗਾ ਹਿਰਦਾ ਹੋ ਜਾਇਆ ਕਰੇਗਾ। ਜਿਹਦੇ ਇਹ ਸੂਈ ਨਾ ਪ੍ਰਵੇਸ਼ ਕੀਤੀ ਤਾਂ ਸਮਝ ਲਈ ਕਿ ਉਹ ਗੁਰਤਾ ਗੱਦੀ ਉਹਨਾਂ ਨੂੰ ਨਹੀਂ ਮਿਲੇਗੀ। ਸਿੱਖ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਗਿਆ। ਉਸ ਵਕਤ ਸਭ ਤੋਂ ਪਹਿਲਾਂ ਰਾਮ ਰਾਏ ਜੀ ਦੇ ਜਿੱਥੇ ਉਹ ਕੋਠੜੀ ਵਿੱਚ ਬੈਠ ਕੇ ਜਿਸ ਮੰਜੀ ਉੱਤੇ ਪਾਠ ਕਰ ਰਹੇ ਸਨ ਗੁਰਬਾਣੀ ਦਾ, ਤਾਂ ਸਿੱਖ ਜਾ ਕੇ ਕੋਲੇ ਬੈਠ ਗਿਆ। ਬੜੀ ਤਿੱਖੀ ਆਵਾਜ਼ ਹੈ ਉੱਚੀ ਸਵਰ ਵਿੱਚ ਪਾਠ ਕਰ ਰਹੇ ਸਨ ਔਰ ਉਸ ਵਕਤ ਪਾਠ ਕਰਦਿਆਂ ਕਰਦਿਆਂ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਹਿ ਕਹੁ ਕੈਸੇ ਗਵੈ, ਇਹ ਪੰਕਤੀਆਂ ਆਈਆਂ ਜਦੋਂ ਤਾਂ ਸਿੱਖ ਨੇ ਮੰਜੀ ਦੇ ਪਾਵੇ ਵਿੱਚ ਸੂਈ ਘੁਮਾਉਣ ਦਾ ਯਤਨ ਕੀਤਾ ਪਰ ਸੂਈ ਨਹੀਂ ਪ੍ਰਵੇਸ਼ ਹੋਈ, ਭਾਵ ਪਾਵੇ ਦੇ ਅੰਦਰ ਸੂਈ ਨਹੀਂ ਗਈ। ਪੰਕਤੀਆਂ ਵੀ ਉਹੀ ਸਨ ਕਿ ਅਨੇਕਾਂ ਯਤਨ ਬੰਦਾ ਕਰ ਲਵੇ ਜਿੰਨਾ ਚਿਰ ਮਨ ਆਤਮਾ ਕੋਮਲ ਨਹੀਂ ਹੋ ਜਾਂਦਾ, ਮੋਮ ਵਰਗਾ ਢਲਕੇ ਨਹੀਂ ਹੋ ਜਾਂਦਾ, ਤਾਂ ਉਹ ਪ੍ਰਾਣੀ ਦਰਗਾਹ ਦੇ ਵਿੱਚ ਕਿਵੇਂ ਪਰਮੇਸ਼ਰ ਦੇ ਪਾਸ ਉਹਦੀ ਕਿਵੇਂ ਰਸਾਈ ਹੋਏਗੀ, ਵਾਹਿਗੁਰੂ ਤੱਕ ਉਹਦੀ ਕਿਵੇਂ ਪਹੁੰਚ ਹੋਏਗੀ, ਨਹੀਂ ਹੋ ਸਕਦੀ। ਸਿੱਖ ਉੱਠ ਕੇ ਵਾਪਸ ਆ ਗਏ ਜਿੱਥੇ ਅੱਠਵੀਂ ਪਾਤਸ਼ਾਹ ਪਾਠ ਕਰ ਰਹੇ ਸਨ। ਮਹਾਰਾਜ ਧਨਾਸਰੀ ਰਾਗ ਦਾ ਇਹ ਸ਼ਬਦ ਹੈ ਤਾਂ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਹੈ ਪਰ ਤੀਸਰੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਹੈ। ਇਹ ਸ਼ਬਦ ਪੜ੍ਹ ਰਹੇ ਸਨ, ਨਜ਼ਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹਿ ਲਿਵਲਾਏ, ਕਿ ਉਹਦੀ ਨਜ਼ਰ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ। ਜਦੋਂ ਪ੍ਰੇਮ ਨਾਲ ਸ਼ਰਧਾ ਨਾਲ ਸਿਮਰਨ ਕੀਤਾ ਜਾਂਦਾ ਤਾਂ ਮਨ ਵੀ ਢਲ ਕੇ ਕੋਮਲ ਹੋ ਕੇ ਪਰਮਾਤਮਾ ਵਾਹਿਗੁਰੂ ਦਾ ਹੀ ਰੂਪ ਬਣ ਜਾਂਦਾ ਹੈ। ਆਤਮਾ ਦਰਵੈ ਰਹਿ ਲਿਵਲਾਏ, ਆਤਮਾ ਮਨ ਹਿਰਦਾ ਢਲ ਕੇ ਉਹ ਵਾਹਿਗੁਰੂ ਦੇ ਵਿੱਚ ਲਿਵਲਾ ਕੇ ਜੁੜ ਜਾਂਦਾ ਹੈ। ਇਹ ਪੰਕਤੀਆਂ ਪੜ੍ਹਦੇ ਹੀ ਸਿੱਖ ਨੇ ਉਸੇ ਵਕਤ ਮੰਜੀ ਸਾਹਿਬ ਦੇ ਪਾਵੇ ਵਿੱਚ ਸੂਈ ਖਬੋਈ ਤਾਂ ਉਹ ਮੋਮ ਬਣ ਚੁੱਕੀ ਸੀ, ਸੂਈ ਵਿੱਚੇ ਪ੍ਰਵੇਸ਼ ਹੋ ਗਈ। ਸਿੱਖ ਅਸ਼ੋਪਲੇ ਨਮਸਕਾਰ ਕਰਕੇ ਕੋਈ ਚਿਖੜਕਾ ਨਹੀਂ ਹੋਣ ਦਿੱਤਾ, ਆਪਣੇ ਆਉਣ ਦੀ ਖਬਰ ਵੀ ਨਾ ਲੱਗਣ ਦਿੱਤੀ। ਸਿੱਖ ਉੱਠਿਆ, ਉੱਠ ਕੇ ਸੱਤਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆਇਆ, ਸਾਰਾ ਬਿਰਤਾਂਤ ਦੱਸਿਆ। ਮਹਾਰਾਜ ਕਹਿਣ ਲੱਗੇ ਛੋਟੇ ਸਾਹਿਬ ਦਾਦੇ ਗੁਰਬਾਣੀ ਵਿੱਚ ਇੰਨਾ ਲੀਨ ਹਨ ਕਿ ਉਹਨਾਂ ਦੇ ਬਾਣੀ ਪੜ੍ਹਨ ਦੇ ਨਾਲ ਸੁੱਕਾ ਲੱਕੜ ਵੀ ਮੋਮ ਬਣ ਚੁੱਕਾ ਢਲ ਕੇ, ਉਹਨਾਂ ਦਾ ਉਪਦੇਸ਼ ਸੁਣ ਕੇ ਜਿਹੜੇ ਸੁੱਕੇ ਹਿਰਦੇ ਵੀ ਸ਼ੁਭ ਗੁਣਾਂ ਵੱਲੋਂ ਹੋਣਗੇ ਉਹ ਵੀ ਮੋਮ ਦੀ ਤਰ੍ਹਾਂ ਕੋਮਲ ਹੋ ਜਾਇਆ ਕਰਨਗੇ। ਇਸ ਕਰਕੇ ਉਹਨਾਂ ਨੂੰ ਹੀ ਗੁਰਤਾ ਗੱਦੀ ਦਾ ਇਹ ਮਹਾਨ ਪਦ ਪ੍ਰਾਪਤ ਹੋਏਗਾ। ਸਤ ਸੰਗਤ ਜੀ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੈਸੀ ਅੰਮ੍ਰਿਤ ਦ੍ਰਿਸ਼ਟੀ ਦੀ ਮਹਿਮਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਆਪਣੇ ਪਾਵਨ ਮੁਖਾਰ ਬਿੰਦ ਤੋਂ ਕੀਤੀ ਹੈ। ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨ ਕਰਨ ਦੇ ਨਾਲ ਹੀ ਸਾਰੇ ਦੁੱਖ ਚਲੇ ਜਾਂਦੇ ਹੈ, ਦੂਰ ਹੋ ਜਾਂਦੇ ਹੈ। ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ ਮਹਾਰਾਜ ਜੀ ਨੇ। ਸਤ ਸੰਗਤ ਜੀ, ਇੱਕ ਕੋੜੀ ਬ੍ਰਾਹਮਣ ਜਿਹਦਾ ਸਰੀਰ ਕੋੜ ਨਾਲ ਭਰ ਚੁੱਕਾ ਬੜਾ ਦੁਖੀ ਬਿਰਲਾਪ ਕਰਦਾ ਹੈ, ਸਤਿਗੁਰੂ ਮਹਾਰਾਜ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਸਿੱਖ ਕੀਰਤਪੁਰ ਸਾਹਿਬ ਇਕਾਂਤ ਦੇਸ਼ ਵੱਲ ਨੂੰ ਲੈ ਕੇ ਜਾ ਰਹੇ ਹੈ, ਜੰਗਲ ਦੀ ਤਰਫ ਲੈ ਕੇ ਜਾ ਰਹੇ ਹੈ। ਤਾਂ ਉਹ ਕੋਹੜੀ ਰਸਤੇ ਦੇ ਵਿੱਚ ਪਿਆ ਉੱਚੀ ਉੱਚੀ ਬਿਰਲਾਪ ਕਰਦਾ ਹੈ। ਪਾਲਕੀ ਰੁਕ ਗਈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਪੁੱਛਿਆ ਕਿ ਭਾਈ ਪਾਲਕੀ ਕਿਉਂ ਰੋਕੀ ਗਈ ਹੈ? ਸਿੱਖਾਂ ਨੇ ਕੋਹੜੀ ਦੀ ਹਾਲਤ ਵੇਖ ਕੇ ਬੇਨਤੀ ਕੀਤੀ, ਮਹਾਰਾਜ ਇੱਕ ਬ੍ਰਾਹਮਣ ਕੋਹੜੀ ਕੋਹੜ ਦੇ ਦੁੱਖ ਕਰਕੇ ਤੜਫ ਰਿਹਾ, ਉਸ ਨੇ ਰਸਤਾ ਰੋਕਿਆ ਹੋਇਆ ਹੈ, ਉਹਦੀ ਮਨਸ਼ਾ ਹੈ, ਉਹਦੀ ਭਾਵਨਾ ਹੈ ਕਿ ਮਹਾਰਾਜ ਉਹਦਾ ਦੁੱਖ ਤੁਸੀਂ ਦੂਰ ਕਰੋ, ਉਹਦੇ ਕਸ਼ਟ ਤੁਸੀਂ ਕੱਟ ਦਿਓ। ਸਤਿਗੁਰੂ ਮਹਾਰਾਜ ਜੀ ਨੇ ਪਾਲਕੀ ਸਾਹਿਬ ਨੇੜੇ ਕਰਕੇ ਆਪਣੇ ਹੱਥਾਂ ਦਾ ਰੁਮਾਲ ਉਸ ਕੋਹੜੀ ਵੱਲ ਨੂੰ ਸਿੱਖਾਂ ਨੂੰ ਕਹਿ ਕੇ ਉਸ ਨੂੰ ਦਿੱਤਾ, ਔਰ ਮਹਾਰਾਜ ਕਹਿਣ ਲੱਗੇ ਸਾਰਾ ਰੁਮਾਲ ਇਹਦੇ ਸਰੀਰ ਉੱਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਫੇਰ ਦਿਓ, ਇਹ ਨਵਾਂ ਨਿਰੋਗ ਹੋ ਜਾਏਗਾ। ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸ਼ੋਅ ਵਾਲਾ ਰੁਮਾਲ ਬ੍ਰਾਹਮਣ ਦੇ ਮਸਤਕ ਤੋਂ ਲੈ ਕੇ ਸਾਰੇ ਸਰੀਰ ਤੇ ਫੇਰਿਆ, ਸਾਰਾ ਹੀ ਕੋਹੜ ਦਾ ਰੋਗ ਦੂਰ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਜਿਉਂ ਤਪਤ ਹੈ ਬਾਰੋ ਬਾਰ, ਜਿਉਂ ਪੱਕਾ ਰੋਗੀ ਬਿਲ ਲਾਏ, ਜਿਹੜਾ ਬਿਰਲਾਪ ਕਰਦਾ ਸੀ ਉਹ ਮੁਸਕਰਾਉਣ ਲੱਗ ਪਿਆ, ਬੜਾ ਪ੍ਰਸੰਨ ਮੁਦਰਾ ਵਿੱਚ ਹੈ। ਜਦੋਂ ਕੋਹੜ ਦਾ ਰੋਗ ਹਟ ਗਿਆ, ਮਹਾਰਾਜ ਕਹਿਣ ਲੱਗੇ ਭਾਈ ਇਹ ਕੋਹੜ ਦਾ ਰੋਗ ਕਿਉਂ ਲੱਗਾ ਸੀ? ਕਿ ਤੂੰ ਕੁਸੰਗਤ ਵਿੱਚ ਜਾਇਆ ਕਰਦਾ ਸੀ, ਖੋਟੇ ਪੁਰਸ਼ਾਂ ਦੀ ਕੁਸੰਗਤ ਕਰਦਾ, ਸ਼ਰਾਬ ਪੀਂਦਾ, ਨਸ਼ਿਆਂ ਦਾ ਸੇਵਨ ਕਰਦਾ, ਇਸ ਕਾਰਨ ਕਰਕੇ ਤੈਨੂੰ ਇਹ ਬਿਮਾਰੀ ਕੋਹੜ ਦੇ ਰੋਗ ਲੱਗੇ, ਅੱਜ ਤੋਂ ਬਾਅਦ ਕੁਸੰਗਤ ਵਿੱਚ ਨਹੀਂ ਜਾਣਾ, ਕੁਸੰਗਤ ਨਹੀਂ ਕਰਨੀ, ਕਿਸੇ ਵੀ ਨਸ਼ੇ ਦਾ ਸੇਵਨ ਨਹੀਂ ਕਰਨਾ। ਇਹ ਕਾਇਆ, ਇਹ ਜਿਹੜੀ ਦੇਹ ਹੈ, ਭਾਈ ਪ੍ਰਾਪਤ ਮਾਨਖ ਦੋਹਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮਨੁੱਖਾਂ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲੀ ਹੈ, ਇਹ ਨਸ਼ੇ ਕਰਕੇ ਭੰਗ ਦੇ ਭਾਣੇ ਅਜਾਈ ਗਵਾਉਣ ਵਾਸਤੇ ਨਹੀਂ ਮਨੁੱਖਾ ਤਨ ਮਿਲਿਆ, ਇਸ ਕਰਕੇ ਆਪਣੀ ਕਾਇਆ ਨੂੰ ਦੇਹ ਨੂੰ ਕਸੰਗਤ ਵਿੱਚ ਜਾਣ ਤੋਂ ਰੋਕ ਕੇ ਰੱਖਣਾ, ਨਸ਼ਿਆਂ ਤੋਂ ਬਚਾ ਕੇ ਰੱਖਣਾ। ਇਹ ਸੱਚੇ ਪਾਤਸ਼ਾਹ ਨੇ ਉਸ ਦਾ ਮਨਮੁਖਪੁਣਾ ਵੀ ਦੂਰ ਕੀਤਾ ਅਤੇ ਕੋਹੜ ਦਾ ਰੋਗ ਵੀ ਮਿਟਿਆ। ਜਸਵੰਤ ਰਾਏ ਨਾਮ ਦਾ ਵਿਅਕਤੀ ਬੜਾ ਭਾਰੀ ਚੋਰ ਸੀ। ਸਤਿਗੁਰੂ ਜੀ ਨੇ ਉਸ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਸ਼ਬਦ ਸੁਣਾ ਕੇ ਚੋਰ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੂ ਨਾ ਚੀਜੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਇਹ ਗੁਰਬਾਣੀ ਦਾ ਸ਼ਬਦ ਸੁਣਾ ਕੇ ਉਸ ਨੂੰ ਚੋਰੀ ਦੇ ਗੁਨਾਹ ਵੱਲੋਂ, ਚੋਰੀ ਦੀ ਆਦਤ ਵੱਲੋਂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਛੁਡਾਇਆ, ਚੋਰੀਆਂ ਛੁਡਾਈਆਂ ਉਸ ਕੋਲੋਂ। ਗੱਦੋ ਗੱਲ ਕੀਰਤਪੁਰ ਸਾਹਿਬ ਦੇ ਵਿੱਚ ਜਦੋਂ ਦੀਵਾਨ ਲੱਗਿਆ ਹੁੰਦਾ ਤਾਂ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਚੋਰੀਆਂ ਕਰਿਆ ਕਰਦਾ, ਕਿਉਂ ਸੰਗਤਾਂ ਸਾਰੀਆਂ ਦੀਵਾਨ ਵਿੱਚ ਆ ਜਾਂਦੀਆਂ, ਉਹਨੂੰ ਮੌਕਾ ਮਿਲ ਜਾਂਦਾ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਵਿੱਚ ਜਦੋਂ ਦੀਵਾਨ ਵਿੱਚ ਅਸੀਂ ਆਉਂਦੇ ਹਾਂ, ਬਾਅਦ ਵਿੱਚ ਸਾਰਾ ਹੀ ਸਮਾਨ ਚੋਰੀ ਹੋ ਜਾਂਦਾ, ਚੋਰੀ ਹੋਣ ਲੱਗ ਪਈ ਹੈ ਤੁਹਾਡੇ ਧਰਮ ਦੇ ਰਾਜ ਵਿੱਚ। ਮਹਾਰਾਜ ਮੁਸਕਰਾਏ, ਕਹਿੰਦੇ ਕੱਲ੍ਹ ਤੋਂ ਚੋਰੀ ਨਹੀਂ ਹੋਏਗੀ। ਸਾਰੀ ਸ਼ਹਿਰ ਦੀ ਸੰਗਤ ਦੀਵਾਨ ਵਿੱਚ ਆ ਗਈ। ਜਦੋਂ ਗੱਦੋ ਗਿੱਲ ਚੋਰੀ ਕਰਨ ਗਿਆ ਤਾਂ ਅੱਗੇ ਜਿਹੜੇ ਘਰ ਵਿੱਚ ਵੜਦਾ ਉੱਥੇ ਕੀ ਦੇਖਦਾ? ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਸ ਘਰ ਵਿੱਚ ਬੈਠੇ ਆ, ਦਰਸ਼ਨ ਦੇ ਰਹੇ ਆ। ਅਨਕ ਰੂਪ ਖਨਮਾਹੇ ਕੁਦਰਤ ਧਾਰਦਾ। ਇੱਕ ਘਰ ਵਿੱਚ ਵੇਖਿਆ, ਉੱਥੋਂ ਛੱਡ ਕੇ ਦੂਜੇ ਵਿੱਚ ਗਿਆ, ਬੜਾ ਭੈਭੀਤ ਹੋਇਆ, ਮਹਾਰਾਜ ਦੇ ਚਰਨਾਂ ਵਿੱਚ ਆਇਆ, ਸੱਚੇ ਪਾਤਸ਼ਾਹ ਕੋਲੇ ਆ ਕੇ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕੀਤਾ। ਸੱਚੇ ਪਾਤਸ਼ਾਹ ਨੇ ਚੋਰੀ ਕਰਨੀ ਛੁਡਾਈ। ਰਾਜਾ ਰਾਮ ਸ਼ਾਹੂਕਾਰ ਰੋਪੜ ਦਾ ਰਹਿਣ ਵਾਲਾ ਜੰਮਦੀਆਂ ਲੜਕੀਆਂ ਨੂੰ ਮਾਰ ਦਿਆ ਕਰਦਾ ਸਾਧ ਸਿੰਘ ਜੀ। 7 ਲੜਕੀਆਂ ਉਸਨੇ ਆਪਣੀਆਂ ਆਪਣੇ ਹੱਥੀਂ ਮਾਰੀਆਂ। ਅੰਮ੍ਰਿਤ ਛਕਾਉਣ ਵੇਲੇ 5 ਪਿਆਰੇ ਖਾਸ ਹੁਕਮ ਕਰਦੇ, ਅੰਮ੍ਰਿਤ ਛਕਾ ਕੇ ਜਦੋਂ ਸਿੱਖਿਆ ਦਿੰਦੇ ਹੈ ਕਿ ਕੁੜੀ ਮਾਰ ਨੜੀ ਮਾਰ ਨਾਲ ਕਦੇ ਵੀ ਸਿੱਖ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਅੱਜ ਦੇ ਸਮੇਂ ਵਿੱਚ ਕਿਸ ਭੈੜੀ ਇਹ ਜਿਹੜੀ ਪ੍ਰਵਿਰਤੀ ਪੈਦਾ ਹੋ ਗਈ ਹੈ ਸਾਡੇ ਸਮਾਜ ਵਿੱਚ ਵੀ, ਕਿ ਇਹ ਪੁਰਾਣੀ ਜੋ ਸਦੀਆਂ ਤੋਂ ਚੱਲੀ ਆ ਰਹੀ ਲੜਕੀਆਂ ਨੂੰ ਮਾਰਨ ਦੀ ਪ੍ਰਥਾ ਹੈ, ਇਸ ਦਾ ਸ਼ਿਕਾਰ ਅਸੀਂ ਸਿੱਖ ਵੀ ਹੋਏ ਬੈਠੇ ਹਾਂ। ਲੜਕੀਆਂ ਨੂੰ ਮਾਰਨਾ ਇਹ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ। ਲੜਕੀ ਨੂੰ ਮਾਰਨਾ ਕੀ ਹੈ? ਵੀ ਭਰੂਣ ਹੱਤਿਆ ਨਾ ਕਰੋ, ਇਹ ਹੋਕਾ ਦਿੱਤਾ ਜਾਂਦਾ। ਉਹਦਾ ਮਤਲਬ ਕੀ ਹੈ? ਲੜਕੀ ਨੂੰ ਮਾਰਨਾ ਹੀ ਭਰੂਣ ਹੱਤਿਆ ਹੈ। ਲੜਕੇ ਨੂੰ ਕੋਈ ਮਾਰਦਾ, ਲੜਕੀਆਂ ਨੂੰ ਮਾਰਦੇ ਆ। ਰਾਜਾ ਰਾਮ ਸ਼ਾਹੂਕਾਰ ਨੂੰ ਪਾਸ ਬੁਲਾ ਕੇ ਸਤਿਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਪੰਕਤੀਆਂ ਪੜ੍ਹੀਆਂ। ਕਹਿਣ ਲੱਗੇ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ। ਹੇ ਰਾਜਾ ਰਾਮ, ਤੂੰ ਲੜਕੀਆਂ ਕਿਸ ਵਾਸਤੇ ਮਾਰਦਾ? ਕਹਿਣ ਲੱਗਾ, ਮਹਾਰਾਜ ਮੇਰੇ ਘਰ ਵਿੱਚ ਪੁੱਤਰ ਨਹੀਂ ਹੁੰਦਾ, ਇਸ ਕਰਕੇ ਮੈਂ ਲੜਕੀਆਂ ਮਾਰਦਾ। ਜਿੰਨਾ ਧਨ ਪਦਾਰਥ ਸਾਰਾ ਮੇਰੀਆਂ ਲੜਕੀਆਂ ਲੈ ਜਾਣਗੀਆਂ, ਮੇਰੀ ਬਸ ਨਹੀਂ ਤੁਰੇਗੀ ਅੱਗੇ। ਮਹਾਰਾਜ ਕਹਿਣ ਲੱਗੇ, ਅੱਜ ਤੋਂ ਬਾਅਦ ਲੜਕੀ ਨਹੀਂ ਮਾਰਨੀ। ਲੜਕੀ ਮਾਰਨ ਦਾ ਸਭ ਤੋਂ ਵੱਡਾ ਪਾਪ ਹੈ, ਇਸ ਕਰਕੇ ਪਾਪ ਗੁਨਾਹ ਛੱਡ ਦੇ। ਜੇ ਤੇਰੇ ਮਨ ਵਿੱਚ ਪੁੱਤਰ ਦੀ ਇੱਛਾ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਮੰਗ ਲੈ, ਪੁੱਤਰ ਵੀ ਮਿਲ ਜਾਏਗਾ। ਮਹਾਰਾਜ ਜੀ ਨੇ ਲੜਕੀਆਂ ਮਾਰਨ ਤੋਂ ਰੋਕਿਆ। ਇਹ ਭੈੜੀ ਪ੍ਰਥਾ ਤੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਹਾਨ ਰਹਿਮਤਾਂ ਕਰਕੇ ਸਾਨੂੰ ਬਚਾਇਆ, ਸਾਨੂੰ ਇਹ ਮਾੜੇ ਕਰਮ ਕਰਨ ਤੋਂ ਰੋਕਿਆ। ਹੁਸ਼ਿਆਰਪੁਰ ਦਾ ਜਦੀਆ ਨਾਮ ਦਾ ਬ੍ਰਾਹਮਣ ਤਮਾਕੂ ਪੀਆ ਕਰਦਾ, 24 ਘੰਟੇ ਤਮਾਕੂ ਪੀ ਜਾਂਦਾ। ਸਤਿਗੁਰੂ ਮਹਾਰਾਜ ਜੀ ਦੇ ਪਾਸ ਆਇਆ। ਮਹਾਰਾਜ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਬਚਨ ਕੀਤਾ ਕਿ ਜਿਹੜੀ ਰਸਨਾ ਦੇ ਉੱਤੇ 36 ਪ੍ਰਕਾਰ ਦੇ ਪਦਾਰਥਾਂ ਦਾ ਅੰਮ੍ਰਿਤ ਵਰਗਾ ਇਹ ਬੰਦੇ ਤੂੰ ਰਸ ਲੈਣਾ, ਉਸ ਜ਼ਬਾਨ ਉੱਤੇ ਬਿਸ਼ਟਾ ਨਾਲੋਂ ਵੀ ਭੈੜੀ ਗੰਦਗੀ ਦੀ ਬਦਬੋ ਇਸ ਵਿਖਿਆ ਦੀ ਤੰਬਾਕੂ ਦੀ ਤੇਰੇ ਮੂੰਹ ਵਿੱਚੋਂ ਆ ਰਹੀ ਹੈ, ਤੂੰ ਕਿਹੜੇ ਰਸਤੇ ਤੁਰਿਆ ਹੋਇਆ ਹੈ? ਉਹਨੇ ਹੱਥ ਜੋੜੇ, ਮਹਾਰਾਜ ਮੇਰੇ ਤੋਂ ਬਚਿਆ ਨਹੀਂ ਜਾਂਦਾ, ਕਿਰਪਾ ਕਰੋ। ਐਸੀ ਕਿਰਪਾ ਦ੍ਰਿਸ਼ਟੀ ਕੀਤੀ ਤੰਬਾਕੂ ਪੀਣ ਤੋਂ, 8ਵੇਂ ਪਾਤਸ਼ਾਹ ਜੀ ਨੇ ਉਸ ਨੂੰ ਹਟਾਇਆ, ਵਰਜਿਆ, ਕਿਰਪਾ ਵੀ ਕੀਤੀ ਮਹਾਰਾਜ ਜੀ। ਸੋ ਐਸੇ ਮਹਾਨ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਲੋਖਰਾ ਸਾਹਿਬ ਦੀ ਧਰਤੀ ਤੇ ਚਰਨ ਪਾਏ, ਉੱਥੇ ਗੁੰਗੇ ਬੋਲੇ ਛੱਡੂ ਝੀਵਰ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਲਾਲ ਚੰਦ ਨਾਮੇ ਪੜਨ ਦਾ ਹੰਕਾਰ ਮੇਟ ਕੇ ਗੀਤਾ ਦਾ ਸਾਰਾ ਗਿਆਨ ਬਖਸ਼ਿਆ, ਅਰਥ ਵੀ ਕਰਵਾਏ, ਔਰ ਲਾਲ ਚੰਦ ਨਾਮੇ ਪੰਡਿਤ ਦਾ ਮਾਣ ਹੰਕਾਰ ਮੇਟ ਕੇ ਉਸ ਨੂੰ ਵੀ ਸਿੱਖੀ ਦਾ ਦਾਨ ਬਖਸ਼ਿਆ। ਕਿਤਨੇ ਵੱਡੇ ਵੱਡੇ ਮਹਾਨ ਪਰਉਪਕਾਰ ਹਨ ਸੱਚੇ ਪਾਤਸ਼ਾਹ ਜੀ ਦੇ। ਦਿੱਲੀ ਗਏ, ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਬੰਗਲਾ ਸਾਹਿਬ ਅਸਥਾਨ ਹੈ। ਚਰਨ ਕਮਲ ਇਸ ਕਰਕੇ ਕਿਹਾ ਜਾਂਦਾ ਹੈ, ਪੁਰਾਣੇ ਇਤਿਹਾਸਾਂ ਵਿੱਚ ਇਸ ਅਸਥਾਨ ਦੇ ਨਾਮ ਨਾਲ ਗੁਰਦੁਆਰਾ ਚਰਨ ਕਮਲ ਬੰਗਲਾ ਸਾਹਿਬ ਹੀ ਆਉਂਦਾ ਹੈ, ਪਰ ਹੁਣ ਸੰਗਤਾਂ ਜ਼ਿਆਦਾਤਰ ਬੰਗਲਾ ਸਾਹਿਬ ਹੀ ਕਹਿ ਕੇ ਉਸ ਇਤਿਹਾਸਕ ਨਾਂ ਅਸਥਾਨ ਦਾ ਨਾਮ ਬੁਲਾਉਂਦੀਆਂ ਹਨ। ਉੱਥੇ ਸਤਿਗੁਰੂ ਜੀ ਦੇ ਚਰਨ ਕਮਲ ਪਏ ਹੈ। ਇਹ ਰਾਜਾ ਦੇ ਸਿੰਘ ਦਾ ਬੰਗਲਾ ਸੀ, ਦਿੱਲੀ ਸ਼ਹਿਰ ਦੇ ਵਿੱਚ ਮਰੀ ਪੈ ਗਈ, ਹੈਜੇ ਦੀ ਬਿਮਾਰੀ ਫੈਲ ਗਈ। ਉਦੋਂ ਅੱਜ ਕੱਲ੍ਹ ਵਰਗੇ ਬਹੁਤੇ ਇਲਾਜ ਵੀ ਨਹੀਂ ਹੋਇਆ ਕਰਦੇ ਸਨ। ਸਾਧ ਸੰਗਤ ਜੀ, ਅੱਜ ਦਾ ਸੰਸਾਰ ਤਾਂ ਕਹਿੰਦਾ ਬਈ ਅਸੀਂ ਬਹੁਤ ਅੱਗੇ ਵੱਧ ਗਏ, ਤਰੱਕੀ ਕਰ ਲਈ ਹੈ, ਸਮਾਨਾਂ ਦੀ ਵੀ ਖੋਜ ਕਰ ਲਈ ਹੈ, ਪਰ ਵਾਹਿਗੁਰੂ ਜਿਹੜੀ ਪਰਮੇਸ਼ਰ ਦੀ ਸ਼ਕਤੀ ਆ ਉਸ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ, ਉਹਦਾ ਸਾਨੀ ਕੋਈ ਨਹੀਂ ਬਣ ਸਕਦਾ। ਅੱਜ ਦੇਖੋ ਕਰੋਨਾ ਨਾਮ ਦੀ ਬਿਮਾਰੀ ਪੈਦਾ ਹੋਈ, ਅਜੇ ਤੱਕ ਉਸ ਦਾ ਸਹੀ ਇਲਾਜ ਸਾਰੀ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਦੇ ਰਾਜੇ ਵੀ ਔਰ ਸਰਕਾਰਾਂ ਵੀ, ਵੱਡੇ ਵੱਡੇ ਡਾਕਟਰ ਸਾਇੰਸਦਾਨ ਵਿਗਿਆਨੀ ਵੀ ਅਜੇ ਉਸ ਦਾ ਪੂਰਾ ਇਲਾਜ ਨਹੀਂ ਕੱਢ ਸਕੇ। ਪਰਮੇਸ਼ਰ ਵਾਹਿਗੁਰੂ ਦੇ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਤੋਂ ਹੈਜੇ ਦੀ ਬਿਮਾਰੀ ਫੈਲ ਗਈ। ਬਹੁਤ ਤਰ੍ਹਾਂ ਤਰ੍ਹਾਂ ਕਰਕੇ ਦੁਨੀਆ ਦੇ ਵਿੱਚ ਡਰ ਫੈਲਿਆ ਹੋਇਆ, ਦੁਨੀਆ ਮੌਤ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ, ਬਹੁਤ ਦੁਨੀਆ ਮਰਦੀ ਜਾ ਰਹੀ ਹੈ। ਸ਼ਹਿਰ ਨਿਵਾਸੀ ਸੰਗਤਾਂ ਨੇ ਸਿੱਖਾਂ ਨੂੰ ਬੇਨਤੀ ਕੀਤੀ ਤਾਂ ਉਸ ਵਕਤ ਭਾਈ ਗੁਰਬਖਸ਼ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਜਲ ਲੈ ਕੇ ਜਿਹੜਾ ਵੀ ਹੈਜੇ ਦਾ ਰੋਗੀ ਆਉਂਦਾ ਉਸ ਨੂੰ ਸਤਿਗੁਰੂ ਜੀ ਦੇ ਚਰਨਾਂ ਦਾ ਅੰਮ੍ਰਿਤ ਜਲ ਬਖਸ਼ ਦਿੰਦਾ। ਕਹਿਣ ਲੱਗਾ, ਜਾਓ ਸਤਿਗੁਰੂ ਜੀ ਦੇ ਚਰਨਾਂ ਦਾ ਜਲ ਛਕੋ ਤੇ ਬਿਮਾਰੀ ਤੋਂ ਤੁਹਾਡਾ ਬਚਾਅ ਹੋ ਜਾਏਗਾ। ਜਿਹੜਾ ਜਿਹੜਾ ਵੀ ਜਲ ਛਕਦਾ ਉਹੀ ਨਵਾਂ ਨਿਰੋਗ ਤੰਦਰੁਸਤ ਹੋ ਜਾਇਆ ਕਰਦਾ। ਸਾਰੇ ਸ਼ਹਿਰ ਉੱਤੇ ਕਿਰਪਾ ਕੀਤੀ, ਉਹ ਬਿਮਾਰੀ ਤੋਂ ਸਾਰਿਆਂ ਦਾ ਛੁਟਕਾਰਾ ਕਰਵਾਇਆ। ਅੱਜ ਵੀ ਬੰਗਲਾ ਸਾਹਿਬ ਕੁੰਡ ਅੰਮ੍ਰਿਤ ਕੁੰਡ ਬਣਿਆ ਹੋਇਆ, ਜਿੱਥੋਂ ਅੰਮ੍ਰਿਤ ਜਲ ਲੈ ਕੇ ਸੰਗਤਾਂ ਤ੍ਰਿਪਤ ਹੁੰਦੀਆਂ। ਅੱਜ ਵੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਉੱਥੇ ਐਡੀ ਬਖਸ਼ਿਸ਼ ਹੈ, ਵੱਡੇ ਵੱਡੇ ਰੋਗੀ ਉੱਥੋਂ ਆ ਕੇ ਜਦੋਂ ਜਲ ਛਕਦੇ ਆ, ਅਰਦਾਸ ਕਰਾਉਂਦੇ ਆ, ਤਾਂ ਨਿਰੋਗਤਾ ਨੂੰ ਤੰਦਰੁਸਤੀ ਨੂੰ ਪ੍ਰਾਪਤ ਕਰਦੇ ਹਨ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੰਨੇ ਮਹਾਨ ਪਰਉਪਕਾਰ ਕੀਤੇ ਸਾਧ ਸੰਗਤ ਜੀ। ਸਰੀਰ ਉੱਤੇ ਆਪਣੀ ਸਵੈ ਇੱਛਾ ਨਾਲ ਹੀ, ਆਪਣੀ ਮੌਜ ਨਾਲ ਚੇਚਕ ਦੀ ਬਿਮਾਰੀ ਦੇ ਵੱਡੀ ਮਾਤਾ, ਜਿਹਨੂੰ ਪੁਰਾਣੇ ਸਮਿਆਂ ਵਿੱਚ ਕਿਹਾ ਜਾਂਦਾ ਸੀ, ਡਾਕਟਰੀ ਭਾਸ਼ਾ ਵਿੱਚ ਇਸ ਨੂੰ ਚੇਚਕ ਦੀ ਬਿਮਾਰੀ ਕਿਹਾ ਜਾਂਦਾ ਹੈ, ਚੇਚਕ ਬਿਮਾਰੀ ਦੇ ਚਿੰਨ੍ਹ ਦਿਖਾਉਂਦਿਆਂ ਹੋਇਆ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ 1721 ਬਿਕਰਮੀ ਸੰਮਤ 1664 ਈਸਵੀ ਵਿੱਚ 6 ਅਪ੍ਰੈਲ ਚੇਤਰ ਸੁਦੀ ਚੌਦਸ ਨੂੰ ਦਿਨ ਬੁੱਧਵਾਰ ਵਾਲੇ ਦਿਨ ਸੱਚੇ ਪਾਤਸ਼ਾਹ ਜੀ ਨੇ ਜਮੁਨਾ ਦਰਿਆ ਦੇ ਕਿਨਾਰੇ ਤੇ ਦਿੱਲੀ ਵਿਖੇ ਗੁਰਦੁਆਰਾ ਬਾਲਾ ਸਾਹਿਬ ਅਸਥਾਨ ਹੈ ਉਸ ਅਸਥਾਨ ਤੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੂੰ ਬੁਲਾਇਆ। ਇੱਕ ਤਾਂ ਬਾਬਾ ਗੁਰਦਿੱਤਾ ਜੀ ਹੋਏ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰਿਆਂ ਤੋਂ ਵੱਡੇ ਭਰਾਤਾ ਸਨ। ਸਤ ਸੰਗਤ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅੰਦਰ ਗੁਰੂ ਕੇ ਮਹਿਲ ਅਸਥਾਨ ਸਤਿਗੁਰੂ ਜੀ ਦਾ ਇਤਿਹਾਸਕ ਅਸਥਾਨ ਹੈ। ਜਦੋਂ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਅੰਮ੍ਰਿਤਸਰ ਸਾਹਿਬ ਦੀ ਨਗਰੀ ਤੁੰਗ ਨਗਰ ਦੇ ਜ਼ਿਮੀਂਦਾਰਾਂ ਤੋਂ 700 ਰੁਪਏ ਵਿੱਚ ਇਹ ਸਾਰੀ ਧਰਤੀ ਚੌਥੇ ਪਾਤਸ਼ਾਹ ਜੀ ਨੇ ਮੁੱਲ ਖਰੀਦੀ ਸੀ, ਫਿਰ ਇਹ ਨਗਰੀ ਗੁਰੂ ਕਾ ਚੱਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਵਸਾਇਆ। ਸਭ ਤੋਂ ਪਹਿਲਾਂ ਗੁਰੂ ਕੇ ਮਹਿਲਾਂ ਦੀ ਇਮਾਰਤ ਤਿਆਰ ਕਰਵਾਈ ਚੌਥੇ ਪਾਤਸ਼ਾਹ ਜੀ ਨੇ, ਜਿੱਥੇ 58 ਸਾਲ ਗੁਰੂ ਸਾਹਿਬ ਜੀ ਅਤੇ ਗੁਰੂ ਕਾ ਪਰਿਵਾਰ ਰਿਹਾ। ਚੌਥੇ ਪਾਤਸ਼ਾਹ ਜੀ ਨੇ, ਪੰਚਮ ਪਾਤਸ਼ਾਹ ਜੀ ਨੇ, 6ਵੇਂ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਔਰ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਣ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਦੇ ਪਾਸ ਅਰਦਾਸ ਕਰਾਉਣ ਵਾਸਤੇ ਭੇਜਿਆ ਸੀ ਤਾਂ ਗੁਰੂ ਕੇ ਮਹਿਲਾਂ ਤੋਂ ਹੀ ਭੇਜਿਆ ਸੀ ਔਰ ਗੁਰੂ ਕੇ ਮਹਿਲਾਂ ਵਿੱਚ ਸਤਿਗੁਰੂ ਜੀ ਦੇ 4 ਸਾਹਿਬਜ਼ਾਦੇ, 1 ਸਪੁੱਤਰੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ 4 ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ ਤੋਂ ਇਲਾਵਾ 4 ਸਾਹਿਬਜ਼ਾਦੇ, ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਗੁਰੂ ਕੇ ਮਹਿਲਾਂ ਵਿੱਚ ਹੀ ਹੋਇਆ। ਇਸ ਕਰਕੇ ਬਾਬਾ ਗੁਰਦਿੱਤਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰਿਆਂ ਤੋਂ ਵੱਡੇ ਭਰਾਤਾ ਸਨ, 7ਵੇਂ ਪਾਤਸ਼ਾਹ ਜੀ ਦੇ ਪਿਤਾ ਜੀ ਸਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਜੀ ਸਨ। ਉਹਨਾਂ ਨੂੰ ਬਾਬਾ ਗੁਰਦਿੱਤਾ ਜੀ ਕਿਹਾ ਜਾਂਦਾ ਹੈ। ਇਹ ਭਾਈ ਗੁਰਦਿੱਤਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ 6ਵੀਂ ਥਾਂ ਤੇ ਹੋਏ। ਉਸ ਭਾਈ ਗੁਰਦਿੱਤਾ ਸਾਹਿਬ ਨੂੰ ਆਪਣੇ ਪਾਸ 8ਵੇਂ ਪਾਤਸ਼ਾਹ ਜੀ ਨੇ ਬੁਲਾਇਆ ਔਰ ਅੱਜ ਦੇ ਦਿਨ 5 ਪੈਸੇ ਨਾਰੀਅਲ ਸੋਨੇ ਦੇ ਥਾਲ ਵਿੱਚ ਰੱਖ ਕੇ ਸੱਚੇ ਪਾਤਸ਼ਾਹ ਜੀ ਨੇ 9ਵੇਂ ਪਾਤਸ਼ਾਹ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਲਿਆ ਕੇ ਉਸ ਵਕਤ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅੱਜ ਦੇ ਦਿਨ ਤੇ ਔਰ ਬਚਨ ਕੀਤਾ। ਗੁਰ ਇਤਿਹਾਸ ਵਿੱਚ ਆਉਂਦਾ ਹੈ, ਬਾਬਾ ਬਸ ਹੈ ਬੀਤ ਬਕਾਲੇ, ਬਨ ਗੁਰ ਸੰਗਤ ਆਪ ਸੰਭਾਲੇ, ਕਿ ਸਾਡੇ ਬਾਬਾ ਜੀ और बाबा गुरु नानक साहब जी का सरूप नौवीं जोत बाबा बकाला साहब विच रहिंदे है, क्यों बाबा गुरदित्ता जी के भरा लगते सन ना नौवें पातशाह, इस करके अठवें पातशाह जी के बाबा जी लगे। ये बचन करके गुरता गद्दी अर्पित करके महाराज अज अमृत वेले सभा पहर रात रहिंदी धन गुरु हरकृष्ण साहब सच्चे पातशाह जी ने सूरज किरण मिले जल का जल हुआ राम, ज्योति ज्योत रली संपूर्ण थिया राम, दिल्ली विखे गुरद्वारा बाला साहेब स्थान ते ज्योति ज्योत समाउणा कीता। अज अठवीं पातशाह जी का आपां ज्योति ज्योत समाउण का गुरपुरब भी मना रहे हाँ, और नौवें गुरदेव धन गुरु तेग बहादुर साहब जी का आपां गुरता गद्दी गुरपुरब भी अज है, जिन्हां दा 400 साल प्रकाश गुरपुरब साध संगत जी आपां 1 मई नूं इस अस्थान ते मनाउण जा रहे हैं। गुरु के महलों में विशेष तौर पर श्रोमणी गुरद्वारा प्रबंधक कमेटी वालों सारिया सिख संस्थावां वालों संगतां दे सहयोग नाल उस दिन श्री अखंड पाठ साहब जी दे भोग पाए जाणगे 10 बजे। उस तो उपरंत फिर इत्थे गुरद्वारा मंजी साहिब विखे दीवान सजेगा। आपां नौवें पातशाह जी दे 400 साल अवतार गुरपुरब की शताब्दी विच भाई हुम हमा के इन्हां समागमां विच सारियां संगतां ने पहुंचना। इहो जिहियां महामारियां आउंदियां रहियां, सिखां ने गुरु दे आसरे गुरु दी ओट लै के इहो जे संगतां दा मुकाबला करके सतगुरु दे हुक्मां विच रहि के इहो जिहियां महामारियां दा डट के मुकाबला भी कीता और इन्हां बीमारियां तों छुटकारा भी गुरु दी कृपा नाल पाया। वैदा संदा संग इकट्ठा होया ओख दाए रास विच आप खलोया, दो दो उन्ना करम सो करम हो पसरिया, दुख रोग सब पाप तन ते खिसरिया। वैद की करनगे जे वैदा डाक्टरां दी दवाई विच करते दी कृपा नहीं, वाहिगुरु दी रहमत नहीं, फिर दवाई कदे असर नहीं करदी। जे कृपा हो जाए उही दवाई साध संग जी रोगी नूं लग जांदी है, रोगी दे रोग हटा दिंदी है। इस करके आपां सतगुरु जी दा ओट आसरा लैके इन्हां शताब्दी समागमां दे वध चढ़ के हाजरियां भरनियां, दर्शन दीदार करने, अपना जीवन सफला करना। और नौवें गुरदेव जी नूं गुरता गद्दी अर्पित कीती। भाई गुरदित्ता जी ओह गुरता गद्दी दी दात आप दिल्ली तो लैके बाबा बकाला साहिब विखे, क्योंकि बाबा बकाला साहिब धन गुरु तेग बहादुर साहब सच्चे पातशाह जी दे नानके है, नानका घर है बाबा बकाला साहिब। और छेवें पातशाह जी जदों ज्योति जोत समाउण लगे, सतवें पातशाह जी नूं गुरता गद्दी बख्शिश कीती अपने हथीं अपने पोतरे नूं, तां महलां विच कीर्तपुर साहिब छेवें पातशाह माता नानकी जी दे पास प्रशादा छकन आए। माता नानकी जी ने हस्त पवित्र करा के चौंकी अगे सजा के सोने दी उत्ते बर्तन सजा के प्रशादा सजा के सतगुरु जी ने बेनती की, महाराज भोजन पाओ। छेवें पातशाह जी ने बड़े प्रेम नाल प्रशादा छकिया। जदों छक के हथ पवित्र किते तां अपने महलां और साढ़े पूजनीक माता जी माता नानकी जी दे मस्तक वल वेख्या, कहन लगे हे नानकी तू बड़ी उदास है, की कारण है? दो माता नानकियां, एक बेबे नानकी धन गुरु नानक साहब जी दे वड्डे भैण जी, एक माता नानकी जिहड़े गुरु तेग बहादुर साहब जी दे माता जी होए, दसम पिता धन गुरु गोबिंद सिंह साहब जी दी दादी माता जी होए। कहन लगे हे नानकी बड़ी उदास ते दलगीर है, की कारण है? उस वक्त माता नानकी जी कहन लगे महाराज तुसी गुरता गद्दी तां अपने पोतरे नूं बख्शिश कर दित्ती है, तुहाडे दूजे साहिबजादे बड़े सियाने और संसार दे विहारां करके भी बड़े ओ ज्ञानी हन, पर महाराज तुहाडा सब तो छोटा पुत्र साहिबजादा बड़े साधु सुभाव वाला है, ਇਸ ਦਾ ਸਮਾਂ ਕਿਵੇਂ ਗੁਜ਼ਰੇਗਾ। ਇਸ ਕਰਕੇ ਮਹਾਰਾਜ ਤੁਹਾਡੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਾਂ ਸਾਨੂੰ ਕੀਰਤਪੁਰ ਸਾਹਿਬ ਤੋਂ ਜਾਣਾ ਹੀ ਪਵੇਗਾ ਨਾ, ਇੱਥੇ ਕਿਵੇਂ ਅਸੀਂ ਰਹਾਂਗੇ, ਕਿਹਦੇ ਆਸਰੇ ਸਮਾਂ ਸਾਡਾ ਲੰਘੇਗਾ। ਉਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਹੇ ਨਾਨਕੀ ਜੀ, ਇਹ ਮੇਰੇ ਸਭ ਤੋਂ ਜਿਹੜੇ ਛੋਟੇ ਸਾਹਿਬ ਦਾਦੇ ਹੈ ਨਾ, ਸ੍ਰੀ ਤੇਗ ਬਹਾਦਰ ਸਾਹਿਬ, ਇਹ ਸਾਡੇ ਪੋਤਰੇ ਦੇ ਪੁੱਤਰ ਤੋਂ ਬਾਅਦ, ਸਾਡੇ ਪੜਪੋਤਰੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰਤਾ ਗੱਦੀ ਦੇ ਮਾਲਕ ਹੋਣਗੇ। ਇਹਨਾਂ ਨੇ ਧਰਮ ਦੀ ਰੱਖਿਆ ਕਰਨੀ ਹੈ। ਸਾਧ ਸੰਗਤ ਜੀ, ਗੁਰ ਇਤਿਹਾਸ ਵਿੱਚ ਆਉਂਦਾ ਜਦੋਂ ਨੌਵੇਂ ਪਾਤਸ਼ਾਹ ਕਿਤੇ ਦੀਵਾਨ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਉਂਦੇ ਨਾ, ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪਿਆਰ ਨਾਲ ਆਪਣੀ ਗੁਲਬਕੜੀ ਵਿੱਚ ਲੈ ਕੇ ਆਪਣਾ ਸੱਜੇ ਪਾਸੇ ਵਾਲਾ ਗੋਡਾ ਉੱਤੇ ਚੱਕ ਕੇ ਆਪਣੇ ਸਿੰਘਾਸਨ ਤੇ ਨਾਲ ਹੀ ਬਿਠਾ ਲਿਆ ਕਰਦੇ ਸਨ ਨੌਵੇਂ ਪਾਤਸ਼ਾਹ ਨੂੰ। ਇੰਨਾ ਸੁਨੇਹ ਮੀਰੀ ਪੀਰੀ ਦੇ ਮਾਲਕ ਨੌਵੇਂ ਗੁਰਦੇਵ ਜੀ ਨਾਲ ਕਰਿਆ ਕਰਦੇ ਸਨ। ਮਾਤਾ ਨਾਨਕੀ ਜੀ ਨੇ ਪੁੱਛਿਆ ਸੀ, ਮਹਾਰਾਜ ਕਿਸੇ ਵੀ ਸਾਹਿਬ ਦਾਦੇ ਨੂੰ ਤੁਸੀਂ ਸਿੰਘਾਸਨ ਤੇ ਨਹੀਂ ਬਿਠਾਉਂਦੇ, ਪਿਆਰ ਸਾਰਿਆਂ ਨੂੰ ਦਿੰਦੇ ਹੋ, ਸਭ ਤੋਂ ਛੋਟੇ ਸਾਹਿਬ ਦਾਦੇ ਨੂੰ ਆਪਣੇ ਨਾਲ ਹੀ ਸਿੰਘਾਸਨ ਤੇ ਬਿਠਾ ਕੇ ਆਪਣੀ ਗੋਦ ਵਿੱਚ ਦੁਲਾਰ ਦੇ ਪਿਆਰ ਦੇ ਮਸਤਕ ਨੂੰ ਵੇਖ ਕੇ ਪ੍ਰਸੰਨ ਹੋ ਕੇ ਆਪਣੇ ਨਾਲ ਹੀ ਬਿਠਾ ਲੈਂਦੇ ਹੋ, ਕੀ ਕਾਰਨ ਹੈ? ਤਾਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਇਹਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਦੇ ਮਾਲਕ ਬਣਨਾ, ਇਸ ਕਰਕੇ ਇਹਨਾਂ ਨਾਲ ਉਚੇਚਾ ਪਿਆਰ ਸਤਿਕਾਰ ਕੀਤਾ ਜਾਂਦਾ। ਇਸ ਕਰਕੇ ਸਾਧ ਸੰਗਤ ਜੀ, ਮਾਤਾ ਜੀ ਦਾ ਉਹ ਫੁਰਨਾ ਪੂਰਾ ਕਰਦਿਆਂ ਮਹਾਰਾਜ ਜੀ ਨੇ ਉਦੋਂ ਬਚਨ ਕੀਤੇ ਸਨ ਕਿ ਇਹ ਜਿਹੜਾ ਰੁਮਾਲ ਬਖਸ਼ਿਸ਼ ਕੀਤਾ, ਗੁਰਤਾ ਗੱਦੀ ਦੀ ਨਿਸ਼ਾਨੀ ਸਮਝ ਕੇ ਸਾਂਭ ਕੇ ਰੱਖਣਾ ਆਪਣੇ ਪਾਸ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਤਾਂ ਇਸ ਤਰ੍ਹਾਂ ਲਿਖਿਆ ਕਿ ਇੱਕ ਰੁਮਾਲ, ਇੱਕ ਕਟਾਰ, ਇੱਕ ਗੁਰਬਾਣੀ ਦੀ ਪੋਥੀ ਮਾਤਾ ਨਾਨਕੀ ਜੀ ਦੀ ਝੋਲੀ ਵਿੱਚ ਉਸ ਵਕਤ ਪਾਏ ਸਨ। ਸੋ ਸਤ ਸੰਗਤ ਜੀ, ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹਨੂੰ ਗੁਰਤਾ ਗੱਦੀ ਦੇ ਦਾਤ, ਗੁਰਤਾ ਗੱਦੀ ਦੇ ਬਚਨ ਆਪ ਪਹਿਲਾਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਕੇ ਗਏ, ਔਰ ਅੱਜ ਦੇ ਦਿਨ ਭਾਈ ਗੁਰਦਿੱਤਾ ਜੀ ਦਿੱਲੀ ਤੋਂ ਨੌਵੇਂ ਪਾਤਸ਼ਾਹ ਜੀ ਨੂੰ, ਜੋ ਅੱਠਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਜੋ ਬਚਨ ਕੀਤੇ ਉਹਨਾਂ ਬਚਨਾਂ ਅਨੁਸਾਰ, ਬਾਬਾ ਬਸ ਹੈ ਬੀਚ ਬਕਾਲੇ, ਬਨਗੁਰ ਸੰਗਤ ਆਪ ਸੰਭਾਲੇ, ਆਪ ਦਿੱਲੀ ਤੋਂ ਚੱਲ ਕੇ ਆਏ, ਔਰ ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ਵਿੱਚ ਆ ਕੇ, ਜਿੱਥੇ ਹਜ਼ੂਰ 26 ਸਾਲ 9 ਮਹੀਨੇ 13 ਦਿਨ ਤੋਂ ਲਗਾਤਾਰ ਮਹਾਨ ਗੁਰਬਾਣੀ ਦੇ ਸਿਮਰਨ ਦੀ ਕਮਾਈ, ਮਹਾਨ ਘਾਲਣਾ, ਮਹਾਨ ਤਪ ਕਰ ਰਹੇ ਸਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ, ਤਾਤ ਮਾਤ ਮੁਰ ਅਲੱਖ ਰਹਿਦਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਜੇ ਤਾਂ ਬੰਦਾ ਤਪ ਪਖੰਡ ਲਈ ਕਰਦਾ, ਦੁਨੀਆਂ ਤੋਂ ਪੂਜਾ ਕਰਾਉਣ ਲਈ ਕਰਦਾ, ਜਾਂ ਲੋਕਾਂ ਨੂੰ ਵਰ ਸਰਾਪ ਦੇਣ ਲਈ ਕਰਦਾ, ਫਿਰ ਤਾਂ ਉਹ ਕਰਮ ਕਾਂਡ ਹੈ। ਜੇ ਭਾਈ ਆਪਣੇ ਜੀਵਨ ਲਈ ਜਾਂ ਸੰਸਾਰ ਦੇ ਭਲੇ ਲਈ ਕੋਈ ਘਾਲਣਾ ਘਾਲਦਾ, ਫਿਰ ਉਹ ਸਨਮਾਨ ਯੋਗ ਹੈ। ਭਾਈ ਗੁਰਦਾਸ ਜੀ ਨੇ ਨਹੀਂ ਕਿਹਾ, ਰੇਤ ਅੱਕ ਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣਿਆਈ। ਅਰਦਾਸ ਵਿੱਚ ਰੋਜ ਕਹਿੰਦੇ ਹਾਂ, ਹੱਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ, ਜਿਨ੍ਹਾਂ ਨੇ ਤਪ ਕੀਤਾ ਨਾਮ ਦਾ, ਬਾਣੀ ਦਾ, ਸੇਵਾ ਦਾ। ਤਪ ਕੀ ਹੈ? ਮਨ ਦੀ ਇਕਾਗਰਤਾ। ਤਪ ਕੀ ਹੈ? ਮਨ ਨੂੰ ਰੋਕਣਾ। ਜਿਹੜਾ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਹੋ, ਇਹ ਤਪ ਹੀ ਹੈ ਨਾ। ਮਨ ਦੇ ਮਾੜੇ ਸੁਭਾਅ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦਿੰਦੇ, ਮਨ ਰੋਕਦਾ, ਗੁਰੂ ਵੱਲ ਦਰਸ਼ਨ ਕਰਨ ਵਾਸਤੇ ਆਉਂਦੇ ਹੋ, ਇਹ ਵੀ ਤਪ ਹੀ ਹੈ ਨਾ। ਮਨ ਨੂੰ ਵਿਕਾਰਾਂ ਵੱਲੋਂ ਰੋਕਣਾ, ਇਹ ਸਭ ਤੋਂ ਵੱਡਾ ਸ਼ਾਂਤ ਕੀ ਤਪ ਹੈ। ਇਸ ਕਰਕੇ ਐਸਾ ਜਿਹੜਾ ਸ਼ੁੱਧ ਹੱਠ ਕੀਤਾ ਜਾਂਦਾ ਹੈ, ਗੁਰੂ ਕੀ ਬਾਣੀ ਦੀ ਕਮਾਈ ਕੀਤੀ ਜਾਂਦੀ ਹੈ, ਨਾਮ ਸਿਮਰਨ ਸੇਵਾ ਦੀ ਘਾਲਣਾ ਕੀਤੀ ਜਾਂਦੀ ਹੈ, ਗੁਰ ਸੇਵਾ ਤਪਾ ਸਿਰ ਤਪ ਸਾਰੇ ਗੁਰੂ ਘਰ ਵਿੱਚ ਪ੍ਰਵਾਨ ਹੈ। ਇਸ ਕਰਕੇ ਇਹੋ ਜਿਹੇ ਛੋਟੀ ਛੋਟੀ ਗੱਲ ਦੀਆਂ ਛੋਟੀਆਂ ਛੋਟੀਆਂ ਵਿਚਾਰਾਂ ਦੇ ਬਾਤ ਦੇ ਬਤੰਗੜ ਬਣਾ ਕੇ ਐਵੇਂ ਖੰਡਨ ਮੰਡਣ ਕਰੀ ਜਾਣਾ, ਇਹ ਕੋਈ ਵਿਦਵਾਨੀ ਨਹੀਂ ਹੈ, ਇਹ ਕੋਈ ਸਿਆਣਪ ਨਹੀਂ ਹੈ। ਇਸ ਕਰਕੇ ਇਹਨਾਂ ਗੱਲਾਂ ਵੱਲੋਂ ਹਮੇਸ਼ਾ ਸੰਕੋਚ ਰੱਖਣਾ ਚਾਹੀਦਾ। ਸੰਗਤਾਂ ਵਿੱਚ ਸ਼ਰਧਾ, ਸੰਗਤਾਂ ਵਿੱਚ ਪ੍ਰੇਮ ਸਾਨੂੰ ਸਾਰਿਆਂ ਨੂੰ ਮਿਲ ਕੇ ਪੈਦਾ ਕਰਨਾ ਚਾਹੀਦਾ ਕਿ ਸਾਰਿਆਂ ਦੇ ਮਨਾਂ ਵਿੱਚ ਬਾਣੀ ਦਾ ਪ੍ਰੇਮ, ਸ਼ਰਧਾ, ਵਿਸ਼ਵਾਸ, ਭਰੋਸਾ ਬਣੇ, ਸਿੱਖੀ ਨਾਲ ਸੰਗਤਾਂ ਜੁੜਨ। ਜੇ ਖੰਡਨ ਮੰਡਣ ਹੀ ਕਰੀ ਚੱਲਾਂਗੇ ਫਿਰ ਤਾਂ ਕਿਸੇ ਵੀ ਰਿਜ਼ਲਟ 'ਤੇ ਨਹੀਂ, ਅਸੀਂ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕਦੇ। ਖੰਡਨ ਤਾਂ ਹਰ ਗੱਲ ਦਾ ਹੀ ਕਰੀ ਜਾਂਦੇ ਆ ਤਰਕਵਾਦੀ ਲੋਕ। ਇਸ ਕਰਕੇ ਭਾਈ ਗੁਰੂ ਘਰ ਦੇ ਵਿੱਚ ਜਿਹੜਾ ਸੇਵਾ ਸਿਮਰਨ ਦਾ ਮਾਰਗ ਹੈ ਇਹ ਤਾਂ ਸਤਿਗੁਰੂ ਜੀ ਦਾ ਹੁਕਮ ਹੈ ਸਾਨੂੰ। ਤੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ਦੇ ਵਿੱਚ ਮਹਾਨ ਘਾਲਣਾ ਘਾਲੀ ਔਰ ਭਾਈ ਗੁਰਦਿੱਤਾ ਜੀ ਨੇ ਆ ਕੇ ਉਹ ਗੁਰਤਾ ਗੱਦੀ ਦੀ ਦਾਤ ਜੋ 8ਵੇਂ ਪਾਤਸ਼ਾਹ ਜੀ ਨੇ ਭੇਜੀ ਸੀ ਉਹ ਸੌਂਪ ਕੇ ਆਪ ਨਮਸਕਾਰ ਕੀਤੀ। ਪਰ ਸਤਿਗੁਰੂ ਜੀ ਫਿਰ ਵੀ ਅਲੋਪ ਹੀ ਰਹੇ, ਜ਼ਾਹਰ ਨਹੀਂ ਹੋਣ ਦਿੱਤਾ, ਇੰਨਾ ਵੈਰਾਗ ਸਤਿਗੁਰੂ ਜੀ ਦੇ ਹਿਰਦੇ ਵਿੱਚ। ਮੈਂ ਤਾਂ ਇਹ ਬੇਨਤੀ ਕਰਦਾ ਹੁੰਦਾ ਵੈਰਾਗ ਹੀ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪੈਦਾ ਹੋਇਆ। ਐਸੇ ਮਹਾਨ ਸਤਿਗੁਰੂ, ਉਹ ਤਾਂ ਭਾਈ ਮੱਖਣ ਸ਼ਾਹ ਜੀ ਨੇ ਆ ਕੇ ਫਿਰ ਜਦੋਂ ਉਹਨਾਂ ਦੀ ਇੱਛਾ ਪੂਰੀ ਕੀਤੀ ਉਹਨਾਂ ਨੇ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਸੀ, ਬਾਬਾ ਬਕਾਲਾ ਸਾਹਿਬ ਭੁੱਲੀਏ ਸੰਗਤੇ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ, ਆਪਣੀ ਚਾਦਰ ਦਾ ਪੱਲਾ ਫੈਲਾ ਕੇ ਸੰਗਤਾਂ ਨੂੰ ਮਾਰਗ ਦਰਸ਼ਨ ਦਿੱਤਾ ਸੀ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਰਾਗ ਦੇ ਵਿੱਚ ਹੀ, ਸਿਮਰਨ ਵਿੱਚ, ਨਾਮ ਵਿੱਚ ਹੀ ਜੁੜੇ ਰਹੇ। ਇਹੋ ਅੱਜ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਸਤਿਗੁਰੂ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਔਰ 8ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਆਪਾਂ ਸਾਰਿਆਂ ਨੇ ਸਿੱਖੀ ਦਾਨ, ਨਾਮ ਦਾਨ, ਭਰੋਸਾ ਦਾਨ, ਸਿੱਧਕ ਦਾਨ, ਭਗਤੀ ਦਾਨ, ਸੇਵਾ ਦਾਨ, ਪਰਉਪਕਾਰ ਕਰਨਾ, ਇਹ ਸਾਰੀਆਂ ਦਾਤਾਂ ਸਤਿਗੁਰੂ ਜੀ ਦੇ ਦਰ ਤੋਂ ਅਰਦਾਸ ਦੁਆਰਾ ਪ੍ਰਾਪਤ ਕਰਨੀਆਂ ਹਨ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਚੌਥੇ ਪਾਤਸ਼ਾਹ ਜੀ ਨੇ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ ਉਹਨਾਂ ਦੀ ਕਥਾ ਸੁਣੋ। ਪਰਮੇਸ਼ਰ ਦੇ ਸਨਮੁਖ, ਵਾਹਿਗੁਰੂ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਸਿਖਾ ਰਹੇ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਚੌਥੇ ਗੁਰਦੇਵ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਦੀ ਧਨਾਸਰੀ ਰਾਗਣੀ ਵਿੱਚ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ।
ਮੇਰੇ ਸਾਹ ਨਾਮ ਹੈ ਪੂੰਜੀ ਬਖਸ਼ਣ ਵਾਲਾ, ਪੂੰਜੀ ਦੇਣ ਵਾਲਾ। ਇਸ ਕਰਕੇ ਹੇ ਮੇਰੇ ਸੱਚੇ ਵਾਹਿਗੁਰੂ ਪਰਮੇਸ਼ਰ ਰੂਪ ਸ਼ਾਹੂਕਾਰ, ਸਾਨੂੰ ਸੰਸਾਰ ਦੇ ਧਰਮ, ਅਰਥ, ਕਾਮ, ਮੋਖ ਇਹਨਾਂ ਪਦਾਰਥਾਂ ਦੀ ਪੂੰਜੀ ਵੀ, ਨਾਮ ਰੂਪ ਪੂੰਜੀ ਵੀ, ਭਗਤੀ ਰੂਪ, ਸ਼ਰਧਾ ਰੂਪ, ਸੇਵਾ ਰੂਪ ਪੂੰਜੀ ਬਖਸ਼ਣ ਵਾਲੇ ਹੇ ਸੱਚੇ ਸਾਹ, ਸੱਚੇ ਅਸਲੀ ਪਾਤਸ਼ਾਹ ਸ਼ਾਹੂਕਾਰ ਵਾਹਿਗੁਰੂ ਪਰਮੇਸ਼ਰ ਜੀ।
ਮੇਰੀ ਬੇਦਨ ਤੂੰ ਜਾਣਤਾ ਸਾਹ।
ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਅਸਲੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਸਾਨੂੰ ਤੁਹਾਡੇ ਦਰਸ਼ਨਾਂ ਵਿੱਚੋਂ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਆ। ਜਦੋਂ ਤੁਹਾਡਾ ਦਰਸ਼ਨ ਹੁੰਦਾ ਹੈ ਸ੍ਰੀ ਹਰਿ ਕ੍ਰਿਸ਼ਨ ਤੇ ਆਈਆ ਜਿਸ ਦਿੱਠਾ ਸਭ ਦੁੱਖ ਜਾਏ, ਤੁਹਾਡੇ ਦਰਸ਼ਨਾਂ ਵਿੱਚੋਂ ਹੀ ਸਾਰੇ ਸੁਖ ਪ੍ਰਾਪਤ ਹੁੰਦੇ ਆ, ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਨਿਵਿਰਤ ਹੁੰਦੇ ਹਨ।
ਮੇਰੀ ਬੇਦਨ ਤੂੰ ਜਾਣਤਾ ਸਾਹ।
ਸੱਚੇ ਸਾਹੂਕਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ, ਸਾਡੀ ਜਿਹੜੀ ਬੇਦਨ ਪੀੜਾ ਹੈ ਵਿਛੋੜੇ ਦੀ, ਬੇਦਨ ਸਾਡੀ ਵਿਛੋੜੇ ਦੀ ਹਾਲਤ ਨੂੰ ਤੁਸੀਂ ਹੀ ਜਾਣਦੇ ਹੋਰ ਕੋਈ ਨਹੀਂ ਜਾਣਦਾ ਹੈ।
ਅਗਰ ਕਿਆ ਜਾਣੈ ਕੋਈ
ਹੋਰ ਕੀ ਜਾਣ ਸਕਦਾ ਹੈ ਕਿ ਗੁਰਸਿੱਖ ਦੇ ਅੰਦਰ ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਡ ਬਾਜ ਪਿਆਰੇ ਆਪਣੇ ਬਿਰਹੀ ਨਾ ਧੀ ਰੋਡ ਫਰੀਦਾ ਬਿਰਹਾ ਬਿਰਹਾ ਆਖੀਆ ਬਿਰਹਾ ਤੂੰ ਸੁਲਤਾਨ ਜਿੱਤਨ ਬਿਰਹ ਨਾ ਉਪਜੈ ਸੋ ਤਨ ਜਾਣ ਮਸਾਨ। ਬਿਰਹੋਂ ਦਾ ਦੁੱਖ ਬਾਬਾ ਫਰੀਦ ਸਾਹਿਬ ਨੂੰ ਪੁੱਛ ਕੇ ਵੇਖੋ। ਇਸ ਕਰਕੇ ਸਾਡੀ ਇਸ ਹੇ ਵਾਹਿਗੁਰੂ ਤੇਰੇ ਨਾਲੋਂ ਜਿਹੜਾ ਵਿਛੋੜਾ ਪਿਆ ਹੋਇਆ ਹੈ ਇਸ ਦੀ ਪੀੜਾ ਇਸ ਦੀ ਹਾਲਤ ਇਸ ਦੇ ਦੁੱਖ ਨੂੰ ਹੋਰ ਕੋਈ ਕੀ ਜਾਣ ਸਕਦਾ ਹੈ ਆਪ ਜੀ ਤੋਂ ਬਿਨਾਂ। ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ।
ਮੇਰੇ ਸ਼ਾਹ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਰਚਨ ਤੋਂ ਪਹਿਲਾਂ ਵੀ ਤੂੰ ਸੱਚਾ ਸੀ ਹੁਣ ਵੀ ਤੇ ਅੱਗੇ ਵੀ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਸ ਕਰਕੇ ਤੂੰ ਭੂਤਕਾਲ ਵਿੱਚ ਵੀ ਵਰਤਮਾਨ ਵਿੱਚ ਵੀ ਭਵਿੱਖ ਵਿੱਚ ਵੀ ਤੂੰ ਸੱਚ ਸਰੂਪ ਹੀ ਹੈ।
ਤੇਰਾ ਕੀਆ ਸੱਚ ਸਭ ਹੋਏ।
ਸੰਸਾਰ ਜਿਹੜਾ ਪੈਦਾ ਕੀਤਾ ਇਹ ਵੀ ਤੇਰਾ ਹੀ ਸਰੂਪ ਹੋਣ ਕਰਕੇ ਇਹ ਵੀ ਸੱਚ ਸਰੂਪ ਹੀ ਹੈ। ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰਖਾ ਰੂਪ ਹੈ। ਸਾਧ ਸੰਗਤ ਜੀ ਜਿਵੇਂ ਗਹਿਣਾ ਬਣ ਕੇ ਸੋਨਾ ਸੋਨਾ ਹੀ ਰਹਿੰਦਾ, ਸੂਤ ਬਸਤਰ ਬਣ ਕੇ ਵੀ ਸੂਤ ਰਹਿੰਦਾ, ਲੋਹਾ ਸ਼ਸਤਰ ਬਣ ਕੇ ਵੀ ਲੋਹਾ ਰਹਿੰਦਾ, ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸੰਸਾਰ ਦੀ ਰਚਨਾ ਕਰਕੇ ਵੀ ਸੰਸਾਰ ਦਾ ਰੂਪ ਹੋਣ ਕਰਕੇ ਵੀ ਫਿਰ ਇਹ ਵਾਹਿਗੁਰੂ ਪਰਮੇਸ਼ਰ ਬਿਵਰਤ ਰੂਪ ਦੇ ਵਿੱਚ ਹੋ ਕਰਕੇ ਵੀ ਇਹ ਸੰਸਾਰ ਵੀ ਉਸੇ ਦਾ ਰੂਪ ਹੋਣ ਕਰਕੇ ਸੱਚਾ ਹੈ। ਇਸ ਕਰਕੇ ਤਾਂ ਇੱਥੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜਿਹੜਾ ਤੂੰ ਇਹ ਸੰਸਾਰ ਪੈਦਾ ਕੀਤਾ ਹੈ ਇਹ ਵੀ ਸੱਚਾ ਇਸ ਕਰਕੇ ਹੈ ਕਿ ਵਾਹਿਗੁਰੂ ਤੇਰਾ ਹੀ ਰੂਪ ਹੈ।
ਝੂਠਾ ਕਿਸ ਕਉ ਆਖੀਐ ਸਾਹਿਬ।
ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਝੂਠਾ ਕਿਹਨੂੰ ਕਹੀਏ, ਭਾਵ ਕੋਈ ਹੈ ਨਹੀਂ ਹੈ ਦੂਸਰਾ
ਨਹੀਂ ਕੋਈ
ਹੋਰ ਕੋਈ ਨਹੀਂ ਹੈ ਤੈਥੋਂ ਬਿਨਾਂ।
ਸਦਮਾ ਵਿੱਚ ਤੂੰ ਵਰਤਦਾ ਸਾਹਿਬ।
ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਤੂੰ ਸਾਰਿਆਂ ਵਿੱਚ ਵਰਤਦਾ ਹੈ ਵਿਆਪਕ ਹੋ ਕਰਕੇ।
ਸਭ ਤੁਝਾ ਧਿਆਵ ਹੈ ਦਿਨ ਰਾਤ।
ਤੇਰੇ ਭਗਤ ਤੇਰੇ ਪਿਆਰੇ ਰਾਤ ਦਿਨ ਤੈਨੂੰ ਧਿਆਉਂਦੇ ਆ, ਯਾਦ ਕਰਦੇ, ਤੇਰਾ ਸਿਮਰਨ ਕਰਦੇ, ਤੇਰੀ ਓਟ ਲੈਂਦੇ ਆ, ਅਰਦਾਸਾਂ ਕਰਦੇ ਆ।
ਸਭ ਤੁਝੀ ਭਾਵ ਮੰਗਦੇ ਮੇਰੇ ਸਾਹਿਬ।
ਮੇਰੇ ਪਾਤਸ਼ਾਹ ਸਾਰੇ ਤੇਰੇ ਦਰ ਤੋਂ ਹੀ ਦਾਤਾ ਮੰਗਦੇ ਹਨ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਸਾਰੇ ਤੇਰੇ ਕੋਲੋਂ ਦਾਤਾ ਮੰਗਦੇ ਹਨ।
ਸਭ ਮੈਂ ਕਰਾਂ ਇੱਕ ਦਾਤ।
ਸਾਰਿਆਂ ਇੱਕਨਾਂ ਨੂੰ ਸਾਰਿਆਂ ਨੂੰ ਇਹ ਦਾਤਾਂ ਦੇ ਕੇ ਸਾਰਿਆਂ ਦੇ ਦੁੱਖ ਦੂਰ ਕਰਦਾ, ਸਾਰਿਆਂ ਨੂੰ ਨਿਹਾਲ ਕਰਦਾ ਹੈ।
ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਿਬ।
ਮੇਰੇ ਪਾਤਸ਼ਾਹ ਵਾਹਿਗੁਰੂ ਜੀ ਸਾਰੇ ਤੇਰੇ ਵਿੱਚ ਹੀ ਹਨ, ਤੂੰ ਸਾਰਿਆਂ ਵਿੱਚ ਹੈ। ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਹੀ ਹਨ, ਸਮੁੰਦਰ ਤੋਂ ਵੱਖਰੀਆਂ ਨਹੀਂ ਹਨ, ਇਸੇ ਤਰ੍ਹਾਂ ਤੂੰ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ।
ਤੇ ਬਾਹਰ ਕੋਈ ਨਾ ਹੋ।
ਪਾਣੀ ਦੀਆਂ ਲਹਿਰਾਂ ਜਿਵੇਂ ਪਾਣੀ ਤੋਂ ਬਾਹਰ ਨਹੀਂ ਹੁੰਦੀਆਂ, ਇਸੇ ਤਰ੍ਹਾਂ ਵਾਹਿਗੁਰੂ ਤੂੰ ਸਾਰਿਆਂ ਵਿੱਚ ਹੈ ਤੇ ਸਾਰੇ ਤੇਰੇ ਵਿੱਚ ਹੀ ਸਮਾਏ ਹੋਏ ਹੈ, ਤੇਥੋਂ ਬਾਹਰ ਕੋਈ ਨਹੀਂ ਹੈ।
ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਿਬ।
ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਸਾਰੇ ਜੀਵ ਹੀ ਤੇਰੇ ਪੈਦਾ ਕੀਤੇ ਤੇ ਤੂੰ ਇਹਨਾਂ ਦਾ ਮਾਲਕ ਹੋਣ ਕਰਕੇ ਸਾਰਿਆਂ ਦਾ ਮਾਲਕ ਵੀ ਹੈ। ਇਹ ਸਾਰੇ ਵੀ ਤੇਰੇ ਹੀ ਅਧੀਨ ਹਨ, ਸਾਰੇ ਤੇਰੇ ਹੀ ਹੈ।
ਸਭ ਤੁਝੀ ਮਾਹੇ ਸਮਾਹੇ।
ਸਾਰੇ ਤੇਰੇ ਵਿੱਚ ਹੀ ਅੰਤ ਨੂੰ ਸਮਾ ਜਾਂਦੇ ਆ, ਲੀਨ ਹੋ ਜਾਂਦੇ ਆ। ਕਾਲ ਪੁਰਖ ਭਗਵਾਨ ਪਨੈਬੋ ਤਾਂ ਮੈਂ ਜਗਤ ਲੀਨ ਸਭ ਹੋਵੈਬੋ। ਦਸਮ ਪਾਤਸ਼ਾਹ ਜੀ ਕਹਿੰਦੇ ਆ ਸਾਰੇ ਜੀ ਫਿਰ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਅਖੀਰ ਨੂੰ ਓੜਕ ਨੂੰ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ।
ਮੇਰੇ ਪਿਆਰੇ ਵਾਹਿਗੁਰੂ ਸਾਰਿਆਂ ਨੂੰ ਤੇਰੇ ਉੱਤੇ ਆਸ ਲੱਗੀ ਹੋਈ ਹੈ, ਤੇਰੇ ਦਰ ਤੋਂ ਸਾਰੇ ਦਾਤਾ ਮੰਗਦੇ ਆ, ਤੇਰੇ ਉੱਤੇ ਸਾਰਿਆਂ ਨੂੰ ਓਟ ਟੇਕ ਮਨ ਵਿੱਚ ਹੈ ਕਿ ਤੂੰ ਹੀ ਸਾਡੇ ਦੁੱਖ ਦੂਰ ਕਰ ਸਕਦਾ, ਤੂੰ ਹੀ ਸਾਡੀਆਂ ਇੱਛਾ ਪੂਰੀਆਂ ਕਰ ਸਕਦਾ, ਤੇਰੇ ਉੱਤੇ ਸਾਰਿਆਂ ਨੇ ਆਸ ਲਾਈ ਹੋਈ ਹੈ।
ਸਭ ਤੁਝ ਹੈ ਧਿਆਵੈ ਮੇਰੇ ਸਾਹਾ,
ਇਹ ਮੇਰੇ ਪਾਤਸ਼ਾਹ ਵਾਹਿਗੁਰੂ ਜੀ ਇਸ ਕਰਕੇ ਆਪਣੀਆਂ ਇੱਛਾ ਦੀ ਪੂਰਤੀ ਲਈ ਜਿਗਿਆਸੂ ਲੋਕ, ਇੱਛਕ ਲੋਕ, ਆਰਤ ਭਗਤ, ਅਰਥ ਅਰਥੀ ਭਗਤ ਸਾਰੇ ਤੇਰੇ ਕੋਲ ਹੀ ਮੰਗਦੇ ਆ, ਤੈਨੂੰ ਹੀ ਧੋਂਦੇ ਆ, ਤੇਰੇ ਕੋਲ ਹੀ ਸਾਰੇ ਦਾਤਾਂ ਪ੍ਰਾਪਤ ਕਰਨ ਦੀ ਆਸ ਲਾਈ ਬੈਠੇ ਆ।
ਜੇ ਭਾਵੈ ਤੇ ਰੱਖ ਤੂੰ ਮੇਰੇ ਪਿਆਰੇ,
ਹੇ ਵਾਹਿਗੁਰੂ ਪਰਮੇਸ਼ਰ ਜੀ ਜਿਵੇਂ ਤੈਨੂੰ ਭਾਉਂਦਾ ਚੰਗਾ ਲੱਗਦਾ ਉਵੇਂ ਤੂੰ ਰੱਖਦਾ ਹੈ ਆਪਣੇ ਪਿਆਰਿਆਂ ਨੂੰ। ਹੇ ਵਾਹਿਗੁਰੂ ਜੀ
ਸੱਚ ਨਾਨਕ ਕੇ ਪਾਤਸ਼ਾਹ,
ਗੁਰੂ ਰਾਮਦਾਸ ਸਾਹਿਬ ਦੀ ਸੰਪੂਰਨਤਾ ਤੇ ਪ੍ਰਮਾਣ ਕਰਦੇ ਆ ਪਾਤ ਨਾਮ ਤਖਤ ਦਾ ਹੈ। ਹੇ ਸੱਚੇ ਪਾਤਸ਼ਾਹ ਤੂੰ ਸੱਚੇ ਤਖਤ ਦਾ ਸ਼ਾਹ ਮਾਲਕ ਹੈ, ਹੇ ਪਿਆਰੇ ਸਾਨੂੰ ਵੀ ਤੇਰਾ ਹੀ ਓਟ ਆਸਰਾ ਹੈ, ਜਿਵੇਂ ਤੈਨੂੰ ਪਾਉਂਦਾ ਉਵੇਂ ਤੂੰ ਰੱਖਦਾ ਹੈ ਆਪਣੇ ਪਿਆਰਿਆਂ ਨੂੰ ਆਪਣੀ ਇੱਛਾ ਅਨੁਸਾਰ। ਜੋ ਭਾਵੇ ਤੂੰ ਰੱਖ ਤੂੰ ਮੇਰੇ ਪਿਆਰੇ, ਜਿਹੜੇ ਤੈਨੂੰ ਪਿਆਰੇ ਭਾ ਗਏ ਨਾ ਉਹਨਾਂ ਦੇ ਅੰਦਰ ਇਹ ਨਿਸ਼ਚਾ ਪੈਦਾ ਹੋ ਗਿਆ ਕਿ ਜਿਵੇਂ ਤੈਨੂੰ ਭਾਉਂਦਾ ਚੰਗਾ ਲੱਗਦਾ ਉਵੇਂ ਹੀ ਰਹਿ ਕੇ ਉਹ ਪ੍ਰਸੰਨ ਰਹਿੰਦੇ ਆ ਤੇਰੀ ਰਜ਼ਾ ਵਿੱਚ, ਤੇਰੇ ਹੁਕਮ ਵਿੱਚ। ਇਸ ਕਰਕੇ ਮਹਾਰਾਜ ਤੂੰ ਸਾਰਿਆਂ ਦੇ ਜਿੰਨੇ ਵੀ ਜੀਵ ਹੈ ਸਾਰਿਆਂ ਦੀ ਪੱਤ ਇੱਜ਼ਤ ਆਬਰੋ ਨੂੰ ਢੱਕਣ ਵਾਲਾ ਵੀ ਸ਼ਾਹ ਮਾਲਕ ਹੈ, ਲੋਕ ਪ੍ਰਲੋਕ ਦੇ ਪਰਦੇ ਵੀ ਢੱਕਣ ਵਾਲਾ ਤੂੰ ਆਪ ਹੀ ਹੈ। ਇਸ ਕਰਕੇ ਮਹਾਰਾਜ ਤੂੰ ਸਾਰਿਆਂ ਦਾ ਹੀ ਸੱਚਾ ਪਾਤਸ਼ਾਹ ਹੈ, ਸੱਚੇ ਤਖਤ ਦਾ ਤੂੰ ਮਾਲਕ ਹੈ। ਇਸ ਕਰਕੇ ਤੇਰੇ ਉੱਤੇ ਕਿਸੇ ਕੋਈ ਕੋਈ ਮੰਝਣ ਮਾਣੀ ਇੱਕ ਤੋਂ ਉਸ ਵਾਹਿਗੁਰੂ ਦੇ ਉੱਤੇ ਹੀ ਟੇਕ ਆਸਰਾ ਲਾ ਕੇ ਰੱਖਣਾ ਔਰ ਵਾਹਿਗੁਰੂ ਦੇ ਦਰ ਤੋਂ ਹੀ ਮੰਗਣਾ, ਉਸ ਤੋਂ ਬਿਨਾਂ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ। ਇਹ ਸਤਿਗੁਰੂ ਜੀ ਦਾ ਅੱਜ ਦੇ ਪਾਵਨ ਪੁੱਤਰ ਸ਼ਬਦ ਦਾ ਮੁੱਖ ਸਿਧਾਂਤ ਹੈ ਔਰ ਜਿਨ੍ਹਾਂ ਦੇ ਅੰਦਰ ਇਹ ਭਾਵਨਾ ਬਣ ਗਈ ਉਹਨਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਸਦਾ ਲੋਕ ਪ੍ਰਲੋਕ ਦੇ ਵਿੱਚ ਪ੍ਰਤਪਾਲਣਾ ਕਰਦੇ ਹਨ। ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ, ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਆ ਸਾਰੀਆਂ ਸੰਗਤਾਂ ਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ,
ਸਭ ਤੁਧ ਧਿਆਵੈ ਮੇਰੇ ਸਾਹਾ, ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।